ਸਾਧ ਸੰਗਤ ਸਾਰੇ ਲੋਕਾਂ ਨੂੰ ਅਸੀਂ ਪ੍ਰੇਮੀ ਸ਼ਹਿਰਾਂ ਤੋਂ ਆਏ ਪ੍ਰੇਮੀ ਕੰਮਾਂ ਕਾਰਾਂ ਨੂੰ ਪਿੱਛੇ ਛੱਡਦੇ ਹੋਏ ਧਰਤੀ ਨੂੰ ਮਿਲਦੇ ਪੈਂਡੇ ਨੂੰ ਤੈਅ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੀ ਜਾਓ, ਭਾਈ ਭਾਈਆਂ ਵਾਲੇ ਪਾਸੇ ਬੈਠੀ ਜਾਓ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਨਾ ਕੋਈ ਜਗ੍ਹਾ ਨਾਲ ਆਪਣਾ ਸੰਬੰਧ ਹੈ, ਆਪਣਾ ਸੰਬੰਧ ਤਾਂ ਗੁਰੂ ਨਾਲ ਹੈ। ਆਪਾਂ ਤਾਂ ਗੁਰੂ ਕੋਲੋਂ ਲਾਭ ਉਠਾਉਣਾ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਸੁਣਦਾ ਸਾਰੇ ਹੀ ਹੈ, ਜਿੱਥੇ ਵੀ ਸੁਣਦਾ ਉੱਥੇ ਪ੍ਰੇਮੀ ਲਾਭ ਉਠਾ ਸਕਦਾ। ਆਓ, ਸ਼ਰਧਾ ਇੱਕ ਐਸੀ ਚੀਜ਼ ਹੈ ਗੁਰਮੁਖੋ, ਸ਼ਰਧਾ ਕਹਿੰਦੇ ਐਸੀ ਹੈ ਜਿਹੜਾ ਰੱਬ ਹੈ ਨਾ, ਰੱਬ ਨਿਰਗੁਣ ਵਾਹਿਗੁਰੂ, ਜਿਹੜਾ ਇਹਨਾਂ ਅੱਖਾਂ ਦੇ ਨਾਲ ਦੀਦਾ ਨਹੀਂ। ਦੀਦਾ ਤਦ ਹੈ ਜਦ ਸਰਗੁਣ ਸਰੀਰ ਧਾਰਦਾ, ਵਰਨਾ ਉਹ ਦਿਖੇਗਾ ਨਹੀਂ। ਜਦ ਉਹ 100% ਦੀ ਸ਼ਰਧਾ ਦੇਖਦਾ ਇਨਸਾਨ ਦੀ, ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ, ਕਿਉਂ ਸਾਰਿਆਂ ਦਾ ਮਤਾਂ ਦਾ ਇੱਕੋ ਹੀ ਹੈ, ਨਿਰਗੁਣ ਦੋ ਨਹੀਂ ਹਨ। ਸਰਗੁਣ ਸਰੀਰ ਜ਼ਰੂਰ ਲੈਦਾ ਲੈਣਾ ਮਤਾਂ ਦੇ ਹੋਏ ਨੇ ਜਿਹੜੇ ਸਤਿਗੁਰੂ ਮੰਨੇ ਗਏ ਨੇ ਜਾਂ ਔਲੀਏ ਪੀਰ ਪਕੰਬਰ ਮੰਨੇ ਗਏ ਨੇ, ਪਰ ਜਿਹੜਾ ਉਹਨਾਂ ਦਾ ਅਸਲੀ ਸਰੂਪ ਸੀ ਨਿਰਗੁਣ, ਉਹ ਸਾਰਿਆਂ ਦਾ ਇੱਕੋ ਹੀ ਹੈ ਬਸ। ਆਓ, ਜਦ ਇਹ ਪ੍ਰੇਮ ਦੇਖਦਾ ਨਾ, ਪ੍ਰੇਮ ਨਾਲ ਕੋਈ ਯਾਦ ਕਰਦਾ, ਕਹਿੰਦੇ ਪ੍ਰੇਮ ਦੇ ਵਿੱਚ ਤਾਕਤ ਹੈ ਨਿਰਗੁਣ ਤੋਂ ਸਰਗੁਣ ਕਰ ਲੈਂਦਾ ਪਰਮੇਸ਼ਰ ਨੂੰ। ਜਿਹੜੀ ਨਾ ਦਿਖਰਵਾਰੀ ਵਸਤੂ ਹੈ ਨਾ, ਪ੍ਰੇਮ ਦੇ ਵਿੱਚ ਇਤਨੀ ਤਾਕਤ ਹੈ, ਉਸ ਨੂੰ ਦੇਖਣ ਵਾਲਾ ਸਰੂਪ ਧਾਰਨਾ ਪੈਂਦਾ। ਔਰ ਸ਼ਰਧਾ ਇੱਕ ਤੋਂ ਲੈ ਕੇ 100 ਥਾਈ ਹੁੰਦੀ ਹੈ। ਦੇਖ ਲਓ, ਜਿਨ੍ਹਾਂ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਪਰਮੇਸ਼ਰ ਨੂੰ ਯਾਦ ਕੀਤਾ, ਜਿੱਥੇ ਵੀ ਯਾਦ ਕੀਤਾ ਨਾ, ਉੱਥੇ ਹੀ ਉਸੇ ਚੀਜ਼ 'ਚੋਂ ਪ੍ਰਗਟ ਹੋ ਗਿਆ। ਪ੍ਰਗਟ ਹੋਇਆ ਕਿਉਂ? ਸਾਰੇ ਪਰਿਪੂਰਨ ਹੈ। ਜੈਸੇ ਸਮੁੰਦਰ ਪਾਣੀ ਦਾ ਭਰਿਆ ਬਹੁਤ ਵਿਸ਼ਾਲ ਹੈ, ਦੇਖ ਲਓ ਲਹਿਰਾਂ ਵਿੱਚ ਉੱਠੀ ਜਾਂਦੀਆਂ ਨੇ, ਮਿਲੀ ਜਾਂਦੀਆਂ ਨੇ, ਜਿਉਂ ਘਰ ਤਿਉਂ ਇੱਕ ਰਾਸ ਖੜਾ। ਇਸੇ ਤਰ੍ਹਾਂ ਹੀ ਨਿਰਾਕਾਰ ਵਾਹਿਗੁਰੂ ਹੈ ਜਿਹੜਾ, ਉਹ ਸ਼ਕਤੀਸ਼ਾਲੀ ਹੈ, ਨਾਲੇ ਚੇਤਨ ਹੈ। ਪਦਾਰਥ ਨੇ ਜੜ, ਜੜ ਕਹਿੰਦੇ ਨੇ ਜਿਹੜੀ ਚੀਜ਼ ਹਿੱਲੇ ਨਾ, ਤੇ ਉਹ ਹੈਗਾ ਚੇਤਨ। ਔਰ ਸ਼ਰਧਾ ਦੇ ਨਾਲ ਜਿਹੜਾ ਕੋਈ ਉਸਨੂੰ ਯਾਦ ਕਰਦਾ, ਤਾਂ ਫਿਰ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਸਰਗੁਣ ਹੋਇਆ ਹੋਇਆ ਨਾ, ਤਾਂ ਫਿਰ ਉਹ ਵੀ ਕਹਿੰਦੇ ਯਾਦ ਕਰਦਾ। ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੁਨਿਆਵੀ ਰਿਸ਼ਤੇ ਕੰਨੀਓ ਮਾਮਾ ਜੀ ਲੱਗਦੇ ਸਨ। ਦੁਨਿਆਵੀ ਰਿਸ਼ਤਾ ਕੋਈ ਹੋਰ ਹੈ, ਪਰਮਾਰਥ ਰਿਸ਼ਤਾ ਕੋਈ ਹੋਰ ਹੈ। ਆਹ ਸਾਰੀ ਬਾਣੀ ਹੈ ਜਿਹੜੀ ਗੁਰੂ ਸਾਹਿਬ ਜੀ ਦੀ 1430 ਪੱਤਰ, ਇਹ ਭਾਈ ਗੁਰਦਾਸ ਦੇ ਹਸਤ ਕਮਲਾਂ ਨਾਲ ਲਿਖਿਆ ਹੋਇਆ ਸਾਰਾ। ਨਾਲੇ ਬ੍ਰਹਮ ਗਿਆਨੀ ਸਨ, ਕਹਿੰਦੇ ਜਿਹੜਾ ਰੱਬ ਨੂੰ ਮਿਲ ਗਿਆ ਨਾ, ਉਹਦੇ ਵਾਸਤੇ ਬਾਕੀ ਕੋਈ ਕਰਨਾ ਧਰਨਾ ਨਹੀਂ ਰਹਿ ਜਾਂਦਾ ਹੁੰਦਾ। ਜੈਸੇ ਦੁਨਿਆਵੀ ਪਦਾਰਥਾਂ ਦੀ ਖੋਜ ਹੈ ਜਾਂ ਪੜ੍ਹਾਈ ਹੈ, ਇੰਨੇ ਤੋਂ ਅੱਗੇ ਕੋਈ ਕਲਾਸ ਨਹੀਂ ਲੱਗੇਗੀ। ਲਾਈਨਾਂ ਨੇ ਲਾਈਨਾਂ ਆ, ਇਸੇ ਤਰ੍ਹਾਂ ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਉਹ ਰੱਬ ਨੂੰ ਮਿਲਿਆ ਹੁੰਦਾ। ਰੱਬ ਔਰ ਉਸਦਾ ਜਿਹੜਾ ਅੰਦਰੂਨੀ ਸਰੂਪ ਆ ਇੱਕ ਹੁੰਦਾ, ਸਰੀਰ ਦੋ ਨੇ। ਜਿਹੜਾ ਅੰਤਰਾਤਮਾ ਮਿਲ ਗਿਆ ਨਾ, ਉਹਨਾਂ ਦਾ ਸਰੂਪ ਇੱਕੋ ਹੀ ਹੁੰਦਾ। ਉਹ ਬਾਈਬਲ ਦਾ ਜੀ ਨੇ ਆਪਣੀਆਂ ਰਚਨਾ ਦੇ ਵਿੱਚ 12 ਦੇ ਵਿੱਚ ਲਿਖਿਆ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਟ ਹੈ। ਕਹਿੰਦੇ ਜਿਹੜਾ ਸਿੱਖ ਸ਼ਰਧਾ ਦੇ ਨਾਲ ਕਹਿੰਦੇ ਇੱਕ ਕਦਮ ਗੁਰੂ ਕੰਨੀ ਨੂੰ ਚੱਕਦਾ, ਗੁਰੂ ਹੈ ਸਰਵੱਗ ਅਲਪੰਤ, ਗੁਰੂ ਦੇ ਸਰੀਰ ਆਲੇ ਦੁਆਲੇ ਨਹੀਂ ਕੁਛ ਮਿਲੇਗਾ, ਨਾ ਉਹ ਦੇ ਹੀ ਸਕਦਾ ਕੁਛ। ਦਿਨ ਘਟੀਆ ਕਰੀ ਜਾਵੇ ਰੋਟੀ ਪਾਣੀ ਦਾ ਸਭ ਨੂੰ ਹੀ ਮਿਲਦਾ, ਪਰ ਉਹ ਵਸਤੂ ਨੀ ਜਿਹੜੀ ਸਿੱਖ ਦੇ ਮਨ ਦੀ ਦੱਸ ਦੇਣੀ। ਜੋ ਸਿੱਖ ਫੁਰਨਾ ਕਰਦਾ ਉਸਨੂੰ ਜਾਣ ਲੈਣਾ, ਫਿਰ ਉਹਦਾ ਫੁਰਨਾ ਪੂਰਾ ਕਰਨਾ, ਉਹਨੂੰ ਗੁਰੂ ਕਹਿੰਦੇ ਨੇ। ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਕੋਈ ਭੁਲੇਖਾ ਨਹੀਂ ਹੈ, ਕੋਈ ਏਰਾ ਫੇਰੀ ਨੀ, ਕੋਈ 420 ਨਹੀਂ ਹੈ, ਨਹੀਂ ਡਾਂਕੇ ਦੀ ਚੋਟ ਨਾਲ ਦੱਸੀ ਹੈ ਜੋ ਗੱਲ ਦੱਸੀ ਹੈ। ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਹੋਣ ਦੇ ਨਾਤੇ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਕਹਿੰਦੇ ਜਦ ਸਿੱਖ ਸ਼ਰਧਾ ਦੇ ਨਾਲ ਗੁਰੂ ਨੂੰ ਸਰਵੱਗ ਜਾਣਦਾ ਹੋਇਆ, ਅਲਪੱਗ ਨੀ ਗੁਰੂ ਕੋਲੋਂ ਕੁਛ ਲੈ ਸਕਦਾ, ਨਾ ਮਹਾਂਪੁਰਸ਼ਾਂ ਕੋਲੋਂ ਲੈ ਸਕੇ, ਇਹਦੀ ਸ਼ਰਧਾ ਨੀ ਉਹ ਨੀ ਕੁਛ ਲੈ ਸਕਦਾ ਜਿਹੜਾ ਅਲਪੱਗ ਜਾਣਦਾ। ਜਾਂ ਅਲਪੱਗ ਜਾਣਦਾ ਫਿਰ ਤਾਂ ਸਮਝੋ ਗੁਰੂ ਤੇ ਕੁਛ ਲੈ ਹੀ ਨੀ ਸਕਦਾ। ਜੇ ਮਹਾਤਮਾ ਨੂੰ ਅਲਪੱਗ ਸਮਝਦਾ ਵੀ ਇਹ ਤਾਂ ਸਾਡੇ ਵਰਗੇ ਹੀ ਨੇ, ਕੁਛ ਨੀ ਲੈ ਸਕਦਾ। ਕਦੇ ਲੋਕਾਂ ਜਿਹੜੀ ਉਹਨਾਂ ਕੋਲ ਵਸਤੂ ਆ ਤਾਂ ਅੰਦਰ ਆ, ਉਹਨੂੰ ਕਿਵੇਂ ਜਾਣ ਜੂ ਕੋਈ, ਉਹਨੂੰ ਤਾਂ ਸ਼ਰਧਾ ਵਾਲਾ ਜਾਣੇਗਾ, ਦੂਆ ਨਹੀਂ ਸਬਕ ਨਹੀਂ ਜਾਣ ਸਕਦਾ ਹੈ। ਬਸ ਕਹਿੰਦੇ ਜਿਹੜਾ ਸਿੱਖ ਕਿਸੇ ਮਤ ਦਾ ਆਪਣੇ ਇਸ਼ਟ ਕੰਨੀ ਨੂੰ ਇੱਕ ਕਦਮ ਚੱਕਦਾ ਨਾ, ਗੁਰੂ ਦਾ ਹੁਣ ਸਰਵੱਗ, ਗੁਰੂ ਸਰਵੱਗ ਆ ਸਭ ਦੇ ਅੰਦਰ ਦੀ ਜਾਣਦਾ, ਤਾਂ ਫਿਰ ਉਹ ਕਹਿੰਦੇ ਕਰੋੜ ਕਦਮ ਅੱਗੇ ਹੁੰਦਾ। ਕਰੋੜ ਕਦਮ, ਕੋਟ ਨਾਮ ਹੈ ਕਰੋੜ ਦਾ, ਦੇਖ ਲਓ ਕਿਤਨਾ ਪਿਆਰ ਆ ਗੁਰੂ ਦਾ ਸਿੱਖ ਦੇ ਨਾਲ। ਐ ਸਿੱਖਾ ਤਾਂ ਗੁਰੂ ਕੰਨੀ ਕੰਡ ਕਰ ਲਈ, ਤਾਂ ਹੀ ਦੁਖੀ ਹੈ ਨਾ ਤੂੰ, ਤਾਂ ਹੀ ਭੜਕਦਾ ਫਿਰਦਾ ਜੇ ਤੇਰਾ ਕਿਤੇ ਗੁਰੂ ਕੰਨੀ ਮੂੰਹ ਹੋਵੇ ਨਾ। ਜਾਂ ਗੁਰੂ ਕੰਨੀ ਨੂੰ ਮੂੰਹ ਹੋ ਜਾਵੇਗਾ, ਪਦਾਰਥਾਂ ਦੇ ਬੰਬੇ ਸੁੱਟ ਦੇਣਗੇ, ਸ਼ਾਂਤੀ ਦੇ ਪਹਾਰੇ ਵਗਣੇ ਸ਼ੁਰੂ ਹੋ ਜਾਣਗੇ। ਪਹਾਰੇ ਔਰ ਜਿਹੜੇ ਪਦਾਰਥ ਇਕੱਠੇ ਪਹਿਰੇ ਖੁੱਲੇ ਰਹਿੰਦੇ ਨੇ ਗੁਰੂ ਦੇ, ਤਾਂ ਪਰ ਲੈਣ ਵਾਲੇ ਨੂੰ ਸ਼ਰਧਾ ਹੋਣੀ ਚਾਹੀਦੀ ਹੈ ਨਾ। ਐਵੇਂ ਤਾਂ ਮਿਲਣਾ ਹੀ ਨਹੀਂ ਨਾ, ਬਿਨਾਂ ਕਰਮਾਂ ਤੋਂ ਤਾਂ ਕੁਛ ਮਿਲਦਾ ਨੀ, ਕਰਮਾਂ ਸ਼ਰਧਾ ਵੀ ਆਊਗੀ ਜਦ ਕਰਮ ਚੰਗੇ ਹੋਣਗੇ। ਉਹ ਗੁਰਬਾਣੀ ਦੇ ਵਿੱਚ ਵੀ ਦੱਸਿਆ ਬਗੈਰ ਕਰਮਾਂ ਤੋਂ ਕੋਈ ਵਸਤੂ ਪ੍ਰਾਪਤ ਨਹੀਂ, ਬਗੈਰ ਸ਼ਰਧਾ ਤੋਂ ਕਦੇ ਗੁਰੂ ਨੇ ਕੋਈ ਕੰਮ ਨਹੀਂ ਕਰਨਾ। ਸਿੱਖਾ ਤੇਰਾ ਤਿੰਨ ਸਿਆਂ ਦੇ ਵਿੱਚ ਬੋਲਿਓ, ਆਪਾਂ ਸ਼ਰਧਾ ਤੇ ਹੀ ਵਿਚਾਰ ਰੱਖਾਂਗੇ। ਅੱਜ ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੱਥੇ ਤਾਂ ਹੀ ਬੈਠੇ ਨੇ ਇਸੇ ਵਾਸਤੇ ਆਪਾਂ ਨੇ ਆਏ ਹਾਂ, ਘਰਾਂ ਤੋਂ ਕੰਮ ਛੱਡ ਕੇ, ਫਿਰ ਸਾਰੀਆਂ ਬੀਬੀਆਂ ਸਾਰੀਆਂ ਬੋਲੇ ਗੁੰਜਾਂ ਪਾ ਦੋ, ਸਿੱਧੇ ਸ਼ਬਦ ਨੇ, ਕੋਈ ਰਾਗ ਨੀ, ਕੋਈ ਏਰਾ ਫੇਰੀ ਨੀ ਹੈ। ਗੁਰੂ ਦੀ ਬਾਣੀ ਆ ਗ੍ਰੰਥੋਂ ਪੜ੍ਹੋ, ਕੰਨ ਪਵਿੱਤਰ ਹੋਣਗੇ, ਜਵਾਨ ਪਵਿੱਤਰ ਹੋਵੇਗੀ, ਮਨ ਪਵਿੱਤਰ ਹੋ ਜਾਏਗਾ, ਬੁੱਧ ਪਵਿੱਤਰ ਹੋ ਜਾਏਗੀ, ਸਰੀਰ ਵੀ ਪਵਿੱਤਰ ਹੋ ਜਾਏਗਾ, ਜਿੱਥੇ ਬੈਠੇ ਜਗ੍ਹਾ ਵੀ ਪਵਿੱਤਰ ਹੋ ਜਾਏਗੀ, ਪਰ ਉਹ ਪ੍ਰੇਮ ਦੇ ਨਾਲ ਸਾਰੀ ਭਾਰਤ ਵੀ ਪਵਿੱਤਰ ਹੋ ਜਾਏਗੀ। ਪਰ ਉਹ ਪ੍ਰੇਮ
ਨਿਆਣਿਆਂ ਨੂੰ
ਅਤੀਤ ਨਾਮ ਵੀ ਸ਼ਰਧਾ ਦਾ ਹੈ, ਸ਼ੇਤ ਨਾਮ ਵੀ ਸ਼ਰਧਾ ਦਾ ਹੈ, ਯਕੀਨ ਨਾਮ ਵੀ ਸ਼ਰਧਾ ਦਾ ਹੀ ਹੈ। ਅੱਖਰਾਂ ਚ ਫਰਕ ਹੋਇਆ, ਔਰ ਜਿਹੜੇ ਦਾ ਯਕੀਨ ਹੋਵੇਗਾ, ਸ਼ਰਧਾ ਹੋਵੇਗੀ ਨਾ, ਤਦ ਜਾ ਕੇ ਇਸਦਾ ਮੁਕਤੀ ਰੂਪੀ ਕਾਰਜ ਰਾਸ ਹੋਵੇਗਾ, ਵਰਨਾ ਨਹੀਂ ਹੋਣਾ ਹੈ। ਬਗੈਰ ਕਰਮਾਂ ਤੋਂ ਕੋਈ ਵਸਤੂ ਪ੍ਰਾਪਤ ਨਹੀਂ ਹੁੰਦੀ ਹੈ। ਜਦ ਸ਼ਰਧਾ ਹੋਵੇਗੀ ਨਾ, ਜਦ ਵਸਤੂ ਪ੍ਰਾਪਤ ਹੋਵੇਗੀ। ਜੇ ਸ਼ਰਧਾ ਹੀ ਨਹੀਂ, ਜੇ ਕਰਮ ਹੀ ਨਹੀਂ ਹਨ, ਤਾਂ ਵਸਤੂ ਨੇ ਪ੍ਰਾਪਤ ਨਹੀਂ ਹੋਣਾ ਹੈ ਕਦੇ ਵੀ। ਥੋੜੋ ਪ੍ਰੇਮ ਦਾ ਬਗੈਰ ਕਰਮਾਂ ਤੋਂ ਕਦੇ ਕੋਈ ਵਸਤੂ ਨਹੀਂ ਮਿਲੇਗੀ।
ਬਿਨਾਂ ਕਰਮਾਂ ਤੋਂ ਕਦੇ ਵੀ ਕੁਛ
ਦੁਨਿਆਵੀ ਪਦਾਰਥ ਮਿਲਣੇ ਨੇ, ਨਾ ਪਰਮਾਰਥੀ ਪਦਾਰਥ ਨੇ ਜਿਹੜੇ ਉਹ ਮਿਲਣੇ ਨੇ। ਕਰਮ ਤਾਂ ਨਗੁਰਾ ਵੀ ਕਰਦਾ, ਪਰ ਨਗੁਰੇ ਦੇ ਕਰਮ ਕਿਸੇ ਲੇਖੇ ਨਹੀਂ ਪੈਣੇ, ਕੁਛ ਨਹੀਂ ਮਿਲਣਾ ਉਸਨੂੰ, ਕਿਵੇਂ ਲੜਕੀ ਜਾਵੇ ਪੁੱਟਾ। ਜਦ ਇਹ ਗੁਰੂ ਵਾਲਾ ਬਣੇਗਾ ਨਾ, ਗੁਰੂ ਵਾਲਾ ਗੁਰੂ, ਫਿਰ ਇਸਨੂੰ ਸੱਤ ਕਰਮਾਂ ਦੇ ਨਾਲ ਜੋੜੇਗਾ, ਸੱਤ ਕਰਮਾਂ ਦੇ ਨਾਲ। ਜਦ ਫਿਰ ਸੱਤ ਕਰਮ ਕਰੇਗਾ ਨਾ, ਸੱਤ ਕਰਮਾਂ ਦਾ ਫਿਰ ਫਲ ਮਿਲੇਗਾ ਇਸਨੂੰ। ਉਹ ਕੀ ਫਲ ਹੈ? ਦੋ ਹੀ ਫਲ ਨੇ, ਦਰਿਆਵੀ ਪਦਾਰਥ ਨੇ, ਪਰਮਾਰਥੀ ਫਲ ਹੈ ਬ੍ਰਹਮ ਗਿਆਨ। ਉਹ ਬਗੈਰ ਕਰਮਾਂ ਤੋਂ ਨੀ ਕਦੇ ਮਿਲੇਗਾ। ਪਾਰਵਤੀ ਔਰ ਸ਼ਿਵ ਜੀ ਜੰਗਲ ਦੇ ਵਿੱਚ ਫਿਰਦੇ ਨੇ, ਰਸਤੇ ਤੇ ਤੁਰੇ ਜਾਂਦੇ ਨੇ, ਕੱਚੇ ਰਾਹ ਹੁੰਦੇ ਸਨ। ਇੱਕ ਗਰੀਬ ਆਦਮੀ ਬਹੁਤ ਪਾਤੇ ਹੋਏ ਲੀੜੇ, ਟੁੱਟੇ ਛਿੱਤਰ, ਜਦ ਉਹ ਤੁਰਦਾ ਉਹਦੀ ਗਰਦ ਸਿਰ ਤੋਂ ਦੀ ਮੂਹਰੇ ਡਿੱਗਦੀ ਹੈ। ਪਾਰਵਤੀ ਨੂੰ ਆ ਗਿਆ ਰਹਿਮ, ਇਹ ਜਿਹੜਾ ਜਨਾਨੇ ਜਾਮਾ ਇਹਦੇ ਚ ਰਹਿਮ ਹੈ ਰਹਿਮ। ਕਹਿ ਲੱਗਿਆ ਮਹਾਰਾਜ ਜੀ ਆਪ ਹੀ ਸ਼ਿਰਕੋਟੀਆਂ ਚੋ ਮੰਨੇ ਹੋ, ਬਰਸਰਾਫ ਦੇ ਦਾਤੇ ਹੋ, ਐ ਮੈਨੂੰ ਗਰੀਬ ਤੇ ਰਹਿਮ ਆ ਗਿਆ, ਕਿਰਪਾ ਕਰੋ ਇਸ ਨੂੰ ਕੁਛ ਮਾਇਆ ਦੇ ਦਿਓ। ਹੁਣ ਇਸ ਗੱਲ ਨੂੰ ਪਾਰਵਤੀ ਨਹੀਂ ਸੀ ਜਾਣਦੀ। ਸ਼ਿਵ ਜੀ ਕਹਿਣ ਲੱਗਿਆ ਪਾਰਵਤੀ ਠੀਕ ਹੈ, ਇਹਦੇ ਕਰਮਾਂ ਦੇ ਵਿੱਚ ਧਨ ਹੈ ਨਹੀਂ, ਇਹ ਨੁਗੜਾ ਆਦਮੀ ਆ, ਗੁਰੂ ਵਾਲਾ ਬਣ ਕੇ ਨੇ, ਸਤ ਕਰਮ ਨਹੀਂ ਕਰੇ ਹਨ, ਆਪੋ ਆਪਣੇ ਮੱਤਾਂ ਅਨੁਸਾਰ। ਪਾਰਵਤੀ ਕਹਿਣ ਲੱਗੀ ਗਰੀਬ ਹੈ, ਜੇ ਕਰਮ ਨਹੀਂ ਕਰੇ ਤੁਸੀਂ ਦੇ ਕੇ ਦੇਖੋ। ਕਹਿਣ ਲੱਗੇ ਨਹੀਂ, ਇਹਦੇ ਕਰਮਾਂ ਚ ਨਹੀਂ ਇਹਨੇ ਲੈਣਾ, ਨਹੀਂ ਦਿੱਤਾ ਹੋਇਆ ਵੀ ਨਹੀਂ ਇਹਨੇ ਚੱਕਣਾ ਹੈ। ਕਹਿਣ ਲੱਗੀ ਦਿਖਾ ਲਓ ਮੈਨੂੰ ਕਿਉਂ ਨਹੀਂ ਚੱਕਦਾ। ਸ਼ਿਵ ਜੀ ਨੇ ਆਪਣੀ ਸ਼ਕਤੀ ਦੁਆਰਾ ਜਿੱਥੇ ਉਤਰਿਆ ਹੁੰਦਾ ਸੀ ਗਰੀਬ ਆਦਮੀ, ਵੀਹ ਕਰਮਾਂ ਦੇ ਵਿੱਚ ਹੀਰਿਆਂ ਦੀ ਵਰਖਾ ਕਰਤੀ। ਹੀਰਾ ਇੱਕ ਪੱਥਰ ਹੁੰਦਾ, ਚਮਕੀਲਾ ਪੱਥਰ, ਉਹਦੀ ਹੁੰਦੀ ਆ ਫਿਰ ਕੀਮਤ। ਤਾਂ ਜਦ ਉਹ ਹੀਰਿਆਂ ਦੇ ਕੋਲ ਆਇਆ, ਉਸਨੂੰ ਫੁਰਨਾ ਉੱਠਿਆ। ਉਹ ਫੁਰਨਾ ਕੀ ਉੱਠਿਆ ਵੀ ਆਪਾਂ ਜਿਹੜੇ ਅੰਨੇ ਲੋਕ ਨੇ ਜਿਹਨਾਂ ਦੇ ਨੇਤਰ ਨੀ, ਉਹ ਕਿਵੇਂ ਤੁਰਦੇ ਹੋਣਗੇ। ਦੇਖ ਲਓ ਕਰਮਾਂ ਨੇ ਫੁਰਨਾ ਠਾਲਤਾ ਅੰਦਰੋਂ, ਜਦ ਮਿਲੇ ਵੀ ਵਸਤੂ ਕਰਮਾਂ ਨੇ ਫੁਰਨਾ ਠਾਲ ਦੇਣਾ ਮਿਲਣ ਵਾਲਾ ਵੀ। ਕਹਿਣ ਲੱਗਾ ਵੀ ਮੈਂ ਵੀ ਤੁਰ ਕੇ ਦੇਖਾ ਕਿਵੇਂ ਵਿਚਾਰੇ, ਉਹ ਤਾਂ ਗਰੀਬ ਅੰਨੇ ਕਿਵੇਂ ਜਾਂਦੇ ਹੋਣਗੇ, ਛਿੱਤਰ ਲਾ ਲੇ, ਅੱਖਾਂ ਨੀਚਲੀਆਂ। ਹੁਣ ਜਿਹੜੇ ਹੀਰੇ ਸੀ ਉਹਨੇ ਰੋੜਾਂ ਮਰ ਗਏ, ਪੱਥਰ ਹੁੰਦਾ ਹੀਰੇ, ਬਹੁਤ ਤੁਰਿਆ ਜਾਂਦਾ, ਪੈਰਾਂ ਚ ਚੁਭਦੇ ਨੇ। ਜਿੰਨੇ ਏਰੀਏ ਚ ਹੀਰੇ ਸਨ ਅੱਖਾਂ ਨੀ ਖੋਲੀਆਂ, ਜਦ ਗਾਂ ਲੱਗ ਗਿਆ ਅੱਖਾਂ ਖੋਲਣੀਆਂ, ਪਿੱਛਾ ਮੁੜ ਕੇ ਦੇਖਿਆ ਨੀ। ਹੈਰਾਨ ਹੋ ਗਿਆ, ਕਹਿੰਦਾ ਵੀ ਇਸ ਤਰ੍ਹਾਂ ਵਿਚਾਰੇ, ਉਹਨਾਂ ਨੇ ਤਾਂ ਰੋਡ ਚੁਭਦੇ ਹੋਣਗੇ, ਬੜੇ ਔਖੇ ਹੁੰਦੇ ਹੋਣਗੇ। ਚਲਿਆ ਗਿਆ। ਸ਼ਿਵ ਜੀ ਕਹਿਣ ਗਏ ਪਾਰਵਤੀ ਦੇਖ ਲਾ, ਸਾਹਮਣੇ ਵਸਤੂ ਪਈ, ਕਰਮਾਂ ਬਿਨਾ ਚੱਕ ਨਹੀਂ ਸਕਿਆ। ਰੱਬ ਤਾਂ ਹਰ ਇੱਕ ਦੇ ਨਾਲ ਆ, ਜੋ ਉਹ ਕਰਮ ਨੀ ਆਪਣੇ ਚੱਕਣ ਵਾਲੇ, ਉਹ ਪਰਮੇਸ਼ਰ ਨੂੰ ਦੇਖਣ ਵਾਲੇ, ਆਪਾਂ ਕਰਮ ਨਹੀਂ ਕਰਦੇ ਹਾਂ। ਉਹ ਇਸ ਤਰ੍ਹਾਂ ਉਹ ਕਹਿੰਦੇ ਇਹਦੇ ਕਰਮਾਂ ਚ ਨਹੀਂ ਸੀ। ਔਰ ਇਸੇ ਤਰ੍ਹਾਂ ਹੋਰ ਇੱਕ ਗੱਲ ਹੈ, ਲਕਸ਼ਮੀ ਔਰ ਕਰਮਾਂ ਦਾ ਫਿਰਦਿਆਂ ਫਿਰਦਿਆਂ ਮਿਲਾਪ ਹੋ ਗਿਆ ਰੋਹੀ ਚ। ਹੁਣ ਲਕਸ਼ਮੀ ਹੈ ਮਾਇਆ, ਮਾਇਆ ਲਕਸ਼ਮੀ ਜ਼ਰੂਰ ਹੈ, ਪਰ ਬਗੈਰ ਕਰਮਾਂ ਤੋਂ ਉਹਨੂੰ ਲੈ ਨਹੀਂ ਸਕਦਾ ਹੈ ਕੋਈ। ਜਾਣੀ ਨਿਰਾਕਾਰ ਪਰਮੇਸ਼ਰ ਲਕਸ਼ਮੀ ਨੂੰ ਫਾਇਦਾ ਸੁਤੇ ਹੀ ਪ੍ਰਕਾਸ਼ ਹੈ ਉਹ, ਪਰ ਬਗੈਰ ਕਰਮਾਂ ਤੇ ਗੁਰੂ ਵਾਲਾ ਬਣੇ ਤੋਂ ਬਗੈਰ ਉਹਨੂੰ ਕੋਈ ਲੈ ਨਹੀਂ, ਪ੍ਰਾਪਤ ਨਹੀਂ ਕਰ ਸਕਦਾ। ਉਹ ਕਹਿਣ ਲੱਗੀ ਮੈਂ ਕਿਹਨ ਬੜੀਆਂ ਕਰਮਾਂ ਨੂੰ, ਕਹਿਣ ਲੱਗੀ ਕਹਿੰਦੇ ਨਹੀਂ, ਅਸੂਲ ਹੈ ਪਰਮੇਸ਼ਰ ਦਾ, ਕਰਮਾਂ ਤੋਂ ਬਗੈਰ ਕੋਈ ਵਸਤੂ ਪ੍ਰਾਪਤ ਨਹੀਂ ਹੋਵੇਗੀ। ਕਰਮ ਕਹਿੰਦੇ ਲੈ ਤੂੰ ਇਸ ਨੂੰ ਸ਼ਾਹੂਕਾਰ ਬਣਾ ਦੇ, ਲਕਸ਼ਮੀ ਨੂੰ ਕਹਿੰਦੇ, ਕਹਿੰਦੀ ਮੈਂ ਬਣਾ ਦਿੰਦੀ ਹਾਂ, ਕਹਿੰਦੇ ਬਣਾ ਮੈਨੂੰ ਦਿਖਾ ਬਣਾ ਦੇ। ਉਹ ਲਕੜਾਰਾ ਚ ਲੱਕੜੀਆਂ ਤੋੜਦਾ ਸੀ, ਉਹਨੂੰ ਆਵਾਜ਼ ਮਾਰੀ ਆ ਗਿਆ ਗਰੀਬ। ਉਹ ਲਕਸ਼ਮੀ ਕਹਿਣ ਲੱਗੀ ਲੈ ਆ ਲੈ ਜਾ, ਲਾਲ ਆਏ ਲਾਲ ਪੱਥਰ, ਇਹਨਾਂ ਦੇ ਨਾਂ ਰੱਖੇ ਹੁੰਦੇ ਨੇ, ਲੈ ਲਾ ਲੈ ਲਾ। ਯਾਰ ਤੂੰ ਲੱਕੜੀਆਂ ਦਾ ਚੁਗੀ, ਅਮੀਰ ਬਣ ਜਾਏਗਾ ਬਾਦਸ਼ਾਹ। ਬੜਾ ਖੁਸ਼ ਹੋਇਆ, ਖੁਸ਼ ਤਾਂ ਹੋ ਗਿਆ ਪਰ ਕਰਮ ਨੀ ਅੰਦਰ ਹਨ। ਚਲਾਵਾ ਜੇਬਾਂ ਆਉਂਦੀਆਂ ਸੀ ਖੱਦਰ ਦੇ ਝੱਗੇ ਹੁੰਦੇ ਸੀ ਯਾਰ। ਅੱਜ ਕੱਲ੍ਹ ਤਾਂ ਚੇਨਾਂ ਲੱਗੀਆਂ ਹੋਈਆਂ ਨੇ ਗੀਜਿਆਂ ਨੂੰ ਚੇਨਾਂ। ਉਸ ਟਾਈਮ ਕਿੱਥੇ ਚੇਨ ਸੀ ਨਾ ਗੋਦਾਮ ਸੀ ਕੋਈ, ਕੁੰਡੀ ਡੋਡੇ ਜੇ ਹੁੰਦੇ ਸੀ ਵਿਛਾਏ ਗਲਾਂ ਚ। ਸਾਡੇ ਨਦੀ ਚੱਲਦੀ ਸੀ ਥੋੜੀ ਜਿਹੀ ਨੀਵੀਂ ਸੀ ਨਦੀ, ਲੱਕੜੀਆਂ ਸਿੱਟ ਕੇ ਉਸਨੇ ਕਿਹਾ ਪਾਣੀ ਪੀ ਲਈਏ, ਛਾਹ ਲੱਗੀ ਅਜੇ 18 ਮਹੀਨਾ। ਥੱਲੇ ਨੂੰ ਨਿਮ ਕੇ ਬੁੱਕ ਭਰਨ ਲੱਗਿਆ, ਜੇਬ ਚੋਂ ਜਿਹੜਾ ਲਾਲ ਸੀ ਨਦੀ 'ਚ ਡਿੱਪਿਆ। ਬੜਾ ਪਛਤਾਤਾਪ ਕੀਤਾ, ਚੀਜ਼ ਤਾਂ ਬੜੀ ਚੰਗੀ ਮਿਲੀ ਸੀ ਪਰ ਹੱਥ ਮਾਰ ਕੇ ਮੱਥੇ 'ਤੇ ਕਹਿਣਾ ਮੇਰੇ ਮੱਥੇ ਮੇਰੇ ਕਰਨਾ 'ਚ ਨਹੀਂ, ਮੇਰੇ ਮੱਥੇ ਦੀਆਂ ਫੁੱਟ ਗਈ। ਚਲਿਆ ਉਹਦਾ ਲੱਕੜੀਆਂ ਵੇਚਿਆ, ਘਰ ਜਾ ਕੇ ਘਰ ਵਾਲੀ ਨੂੰ ਕਹਿਣਾ ਇਸ ਤਰ੍ਹਾਂ ਕਰਕੇ ਬਹੁਤ ਕੁਛ ਮਿਲਿਆ ਸੀ ਪਰ ਉਹ ਤਾਂ ਹੈ ਨਹੀਂ ਸੀ ਕਰਮਾਂ ਦੇ, ਨਦੀ 'ਚ ਡਿੱਪਿਆ। ਉਹ ਮੱਛੀ ਨਿਕਲ ਗਈ, ਮੱਛੀ ਦਾ ਸਵਾਲ ਆ ਸਾਫ ਕੀ ਚੀਜ਼ ਅੰਦਰ ਰਖਾਉਂਦੀ ਹੈ। ਸਵੇਰ ਹੋਈ ਤਾਂ ਉਹੀ ਲੱਕੜਹਾਰਾ ਉੱਥੇ ਹੀ ਲੱਕੜੀਆਂ ਬਣਦਾ। ਲਕਸ਼ਮੀ ਦੇ ਕਰਮ ਫੇਰ ਹੋ ਗਏ ਇਕੱਠੇ ਉੱਥੇ। ਕਰਮ ਕਹਿਣ ਲੱਗੇ ਲਕਸ਼ਮੀ ਉਹ ਤੇਰਾ ਭਗਤ ਫਿਰਦਾ ਲੱਕੜੀਆਂ ਬਣਦਾ। ਆਵਾਜ਼ ਮਾਰੀ ਆ ਗਿਆ, ਕਹਿਣ ਲੱਗੇ ਤੈਨੂੰ ਜਿਹੜਾ ਘਰ ਲਾਲ ਲਿੱਤਾ ਸੀ ਉਹ ਕਿੱਥੇ ਆ? ਕਹਿਣ ਲੱਗਿਆ ਮਾਤਾ ਉਹ ਤਾਂ ਮੇਰੇ ਕਰਮਾਂ ਨਿਸ਼ਨੀ ਨਦੀ 'ਚ ਡਿੱਪਿਆ, ਤਾਂ ਮੇਰੇ ਕਰਮਾਂ 'ਚ ਹੈ ਨਹੀਂ ਸੀ। ਕਰਮ ਵਸਣ ਲੱਗ ਕੇ ਕਹਿੰਦੇ ਦੇਖ ਕਰ ਇਹਨੂੰ। ਉਹਨੇ 500 ਰੁਪਈਏ ਦੀ ਠੈਦੀ ਦਿੱਤੀ, ਕਹਿੰਦੇ ਆ ਲੈ ਜਾ। ਉਹ ਲੈ ਲਿਆ, ਫੜ ਲਈ ਠੈਦੀ, ਚਲਿਆ ਗਿਆ ਲੱਕੜੀਆਂ ਵੇਚ ਕੇ ਘਰ ਗਿਆ। ਘਰ ਵਾਲੀ ਕਿਸੇ ਗੁਆਂਢੀਆਂ ਦੇ ਗਈ ਹੋਈ ਸੀ, ਜਿੰਦਾ ਲੱਗਿਆ ਸੀ ਉਸਨੇ ਥੈਲੀ ਆਏ ਚ ਧਰਤੀ ਹੋਈ, ਸੱਦ ਲਿਆਵਾਂ ਉਸਨੂੰ। ਨਾਲ ਦੇ ਘਰ ਹੀ ਗੁਆਂਢ ਨਿਕਲੀ, ਜਦ ਉਹਨਾਂ ਦੇ ਕਰਮ ਦਰਵੇਜ ਤੱਕ ਆਲੇ ਹੱਥ ਮਾਰਿਆ, ਥੈਲੀ ਪਈ ਰੁਪਈਆਂ ਦੀ, ਚੱਕ ਕੇ ਲੈ ਗਈ ਕੱਚ 'ਚ ਦੇ ਕੇ। ਉਹ ਘਰ ਵਾਲੀ ਨੂੰ ਲੈ ਕੇ ਆਇਆ ਢੋ ਕੇ, ਜਦ ਆ ਕੇ ਦੇਖਿਆ ਆਲਾ ਖਾਲੀ, ਆਲਾ ਖਾਲੀ। ਪਹਿਲਾਂ ਆਪਣੇ ਤਾਂ ਕਰਮਾਂ 'ਚ ਨਹੀਂ ਸੀ, 500 ਰੁਪਈਏ ਦੀ ਥੈਲੀ ਦਿੱਤੀ ਦੀ ਇੱਥੇ ਰੱਖੀ ਦੀ, ਕੋਈ ਲੈ ਗਿਆ। ਤੀਸਰਾ ਦਿਨ ਆ ਗਿਆ, ਉਹੀ ਲੱਕੜਾਰਾ ਲੱਕੜੀਆਂ ਬਣਦਾ ਉੱਥੇ ਹੀ। ਤਾਂ ਕਰਮ ਕਹਿਣ ਲੱਗੇ ਮਾਇਆ ਤੇਰਾ ਭਗਤ ਲੱਕੜੀਆਂ ਹੀ ਦੌੜਦਾ, ਪੁੱਛਣ ਲੱਗੀ ਹੁਣ। ਕਹਿ ਲੱਗੀ ਭਗਤਾਂ ਤੈਨੂੰ ਇੰਨਾ ਮਿਲ ਦਿੱਤਾ ਸੀ, ਕਹਿੰਦੇ ਸਾਡੇ ਤਾਂ ਕਰਮਾਂ ਨਹੀਂ। ਉਹ ਥੈਲੀ ਕਹਿੰਦੀ ਉਹ ਵੀ ਕੋਈ ਗਵਾਂਢੀ ਚੱਕ ਕੇ ਲੈ ਗਿਆ। ਜਿਹੜੀ ਲਕਸ਼ਮੀ ਦੀ ਚੁੱਪ ਕਰ ਗਈ ਕਰਮਾਂ ਨੂੰ, ਕਹਿੰਦੀ ਹੁਣ ਕਰਮ ਕਹਿੰਦੇ ਤੈਨੂੰ ਬਾਦਸ਼ਾਹ ਬਣਾ ਕੇ ਦਿਖਾਣਾ ਇਸ ਨੂੰ। ਕਰਮ ਕਹਿੰਦੇ ਹਰ ਇੱਕ ਵਸਤੂ ਕਰਮਾਂ ਕਰਿਆ ਤੇ ਮਿਲਣੀਆਂ, ਪਹਿਲਾਂ ਕਰਮ ਸ਼ੁਰੂ ਹੋਏ ਨੇ ਸਿੱਖ ਦੇ, ਫਿਰ ਅੱਗੇ ਜੋ ਗੱਲਾਂ ਨੇ ਅਗਲੀਆਂ ਖੁੱਲਣੀਆਂ ਨੇ। ਜਾਂ ਕਰਮ ਹੀ ਨਹੀਂ ਤੇ ਫਿਰ ਅਗਲੀਆਂ ਗੱਲਾਂ ਕਿੱਥੇ? ਜਿਹੜਾ ਕੱਚੀ 'ਚ ਨਹੀਂ ਬੈਠਾ ਇਮੇਜ ਕਿਵੇਂ 'ਚ ਲੈ ਜਾਵੇਗਾ? ਜਿਹੜਾ ਗੁਰੂ ਵਾਲਾ ਨਹੀਂ ਬਣਿਆ ਕਿਵੇਂ ਆਤਮਾ 'ਚ ਜਾ ਕੇ ਮਿਲ ਜਾਵੇਗਾ? ਨਹੀਂ ਮਿਲ ਸਕਦਾ, ਅਸੂਲ ਹੈ। ਉਸ ਕਰਮਾਂ ਨੇ ਉਸ ਲੱਕੜਹਾਰੇ ਨੂੰ 2 ਪੈਸੇ ਦਿੱਤੇ। ਉਹ ਕਹਿੰਦਾ ਮੈਂ ਕੀ ਕਰੂੰਗਾ ਇਹਨਾਂ ਨੂੰ, ਜਦ ਅੱਗੇ ਇੰਨੀ ਵਸਤੂ ਮੇਰੇ ਦੀ ਹੱਥ 'ਚ ਰਹੀ, ਮੈਂ ਕੀ ਕਰਨੇ ਨੇ 2 ਪੈਸੇ, ਇਹਨੇ ਲੈ ਜਾ। ਚਲਿਆ ਗਾ, 2 ਪੈਸੇ ਲੈ ਕੇ ਲੱਕੜੀਆਂ ਵੇਚ ਲੀਆਂ। ਕਹਿਣ ਲੱਗਾ 2 ਪੈਸਾ ਦਾ ਕੀ ਆਉਣਾ, ਇੱਥੋਂ ਮੱਛੀ ਲੈ ਜਾਂਦੇ ਹਾਂ ਗਰਿੰਨ ਕੇ ਖਾ ਲਾਂਗੇ। ਉਹ ਜਿਹੜੀ ਮੱਛੀ ਲਈ ਨਾ, ਉਹਦੇ ਅੰਦਰ ਲਾਲ ਸੀਗਾ। ਦੇਖੋ ਕਰਮ ਕਿਵੇਂ ਭੇਜਦੇ ਨੇ ਗੱਲ ਨੂੰ। ਕਰਮ ਤਾਂ ਮਿੱਟੀ ਨੂੰ ਸੋਨਾ ਬਣਾ ਦਿੰਦੇ ਨੇ, ਮਿੱਟੀ ਨੂੰ ਸੋਨਾ। ਚਲਿਆ ਗਿਆ ਮੱਛੀ ਲੈ ਕੇ, ਹੁਣ ਉਹ ਜਾ ਮੱਛੀ ਨੂੰ ਲੱਗਿਆ ਚੀਰਨ, ਮੈਂ ਚੀਰਨ ਘਰ ਵਾਲੀ ਕੋਲੇ ਬੈਠੀ ਸੀ। ਜਦ ਉਹਨੇ ਉਹਦਾ ਢਿੱਡ ਪਾੜਿਆ ਤਾਂ ਵਿੱਚੋਂ ਲਾਲ ਨਿਕਲਿਆ। ਉਹ ਖੁਸ਼ੀ ਦੇ ਵਿੱਚ ਕਹਿੰਦਾ ਆਪਣੀ ਤਾਂ ਗੁਆਚੀ ਹੋਈ ਚੀਜ਼ ਲੱਭ ਗਈ। ਉਹ ਗੁਆਂਢ ਨੇ ਸੁਣ ਲਿਆ ਵੀ ਇਹਨੂੰ ਤਾਂ ਪਤਾ ਲੱਗਾ, ਪੁਲਿਸ ਲੈ ਕੇ ਆਊਗਾ, ਤਾਂ ਫੜਾਊਗਾ। ਦੇਖਿਆ ਕਰਮ ਕੈਸੇ ਬਲੀ ਨੇ, ਕਰੋ ਘੁੱਪੜੋ ਪਰੇ ਨਾਲ, ਚੰਗੇ ਕਰਮ ਕਰਿਆ ਕਰੋ, ਗੁਰੂ ਵਾਲੇ ਬਣ ਜਾਵੋ ਗੁਰੂ ਵਾਲੇ। ਦੇਵ ਚੜੀ ਕੋਠੇ ਮੋਗੇ ਤਾਂ ਹੀ ਥੈਲੀ ਅੰਦਰ ਸਿੜ ਦਿੱਤੀ 500 ਦੀ। ਹੁਣ ਉਹ ਮੱਛੀ ਮੁੱਛੀ ਚੀਰ ਕੇ ਅੰਦਰ ਨੂੰ ਗਿਆ ਨਾ, ਕੀ ਦੇਖਿਆ ਜਾ ਕੇ ਸਾਹਮਣੇ ਥੈਲੀ ਪਈ ਹੈ। ਕਹਿਣ ਲੱਗਿਆ ਭਾਗ ਮੰਨਿਆ ਤਾਂ ਥੈਲੀ ਵੀ ਕੋਈ ਸਿੱਟ ਗਿਆ ਹੁਣ। ਦੇਖਿਆ ਕਰਮ ਪਰੇਰ ਦੇ ਹੁੰਦੇ ਨਾ ਗੁਰਮੁਖ, ਜਦ ਤਾਂ ਇਹ ਮਾੜੇ ਕਰਮ ਕਰਮ ਕਰਦਾ ਤਾਂ ਫਿਰ ਮਾੜੇ ਪਾਸੇ ਨੂੰ ਪ੍ਰੇਰਦੇ ਹੁੰਦੇ ਨੇ, ਉਹ ਰੋਟੀ ਤੋਂ ਵੀ ਆਜਾ ਕਰ ਦਿੰਦੇ ਨੇ। ਜਦ ਇਹ ਚੰਗੇ ਕਰਮ ਕਰਦਾ ਨਾ ਗੁਰੂ ਵਾਲਾ ਬਣ ਕੇ, ਤੇ ਫਿਰ ਉਹ ਚੰਗੇ ਪਾਸੇ ਨੂੰ ਫਰੇੜਦੇ ਨੇ, ਇਸ ਨੂੰ ਬਾਦਸ਼ਾਹ ਬਣਾ ਦਿੰਦੇ ਨੇ। ਔਰ ਇਸ ਤਰ੍ਹਾਂ ਕਰਮ ਕਰਿਆਂ ਤੋਂ ਵਸਤੂ ਮਿਲੇਗੀ ਐਵੇਂ ਨਹੀਂ ਮਿਲਣੀ ਹੈ। ਭਾਈ ਗੁਰਦਾਸ ਜੀ ਦੱਸਦੇ ਨੇ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚੱਲ, ਸ਼ਰਧਾ ਦੀ ਗੱਲ ਹੈ ਜਿਹੜੀ, ਸ਼ਰਧਾ ਯਕੀਨ। ਸਤਿਗੁਰੂ ਕੋਟ ਪਿੰਡ ਅੱਗੇ ਹੋਏ ਲੇਤ ਹੈ, ਜਿਹੜਾ ਸਤਿਗੁਰੂ ਹੈ ਨਾ ਉਹ ਹੈ ਸਰਵੰਗ, ਸਿੱਖ ਹੈ ਜਿਹੜਾ ਉਹ ਹੈ ਸ਼ਰਧਾਵਾਨ। ਦੋਈ ਉੱਤੀ ਗਿੱਧਾ ਪਵੇਗਾ, ਇੱਕ ਅੱਤੀ ਗਿੱਧ ਕਦੇ ਨਹੀਂ ਪਵੇਗਾ। ਗਿੱਧਾ ਇੱਕ ਹੱਥ ਨਾਲ ਗਿੱਧਾ ਪਾ ਕੇ ਦਿਖਾ ਦੋ ਤਾਂ, ਗਿੱਧੇ ਨਾ ਦਾ ਨਾਮ ਹੈ ਖੜਕਾ ਹੋਣਾ। ਤੁਸੀਂ ਇੱਕ ਹੱਥ ਮਾਰੀ ਜਾਓ, ਕਦੇ ਖੜਕਾ ਨਹੀਂ ਹੋਵੇਗਾ। ਦੂਆ ਆ ਕੇ ਲੈਗੇਗਾ, ਜਿਹੜੇ ਫੜਾ ਆ ਕੇ ਦੇ ਕੇ ਖੜਕਾ ਹੋ ਜਾਵੇਗਾ। ਔਰ ਇਸ ਤਰ੍ਹਾਂ ਕਹਿੰਦੇ, ਜਦ ਸਿੱਖ ਇੱਕ ਕਦਮ ਚੱਕਦਾ ਨਾ ਗੁਰੂ ਕਨੀ ਨੂੰ ਸ਼ਰਧਾ ਦੇ ਨਾਲ, ਗੁਰੂ ਫਿਰ ਕਹਿੰਦੇ ਕਰੋੜ ਕਦਮ ਸਿੱਖ ਕਨੀ ਨੂੰ ਤੁਰ ਕੇ ਆਉਂਦਾ। ਬੜੋ ਪ੍ਰੇਮ ਨਾਲ ਦੱਸਿਆ
Thank you.
ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆ ਸਮਾਈ ਆ ਇਸ ਤਰ੍ਹਾਂ ਦਾ ਇਹ ਕਿੱਥੋਂ ਗੱਲ ਦਾ ਅਨੁਭਵ ਹੋਇਆ ਇੱਕ ਜਫਾ ਦਾ ਜ਼ਿਕਰ ਹੈ ਪਾਕਿਸਤਾਨ ਨੀਤੀ ਜਦ ਬਣਿਆ ਸੰਤ ਮਹਾਰਾਜ ਜੀ ਲਾਹੌਰ ਜਾਂਦੇ ਹੁੰਦੇ ਸਨ ਹਜ਼ਰਤ ਮੀਆਂ ਮੀਰ ਦੀ ਸਾਉਣੀ ਦੇ ਕੋਲ ਧਰਮਪੁਰਾ ਇੱਕ ਪਿੰਡ ਸੀ ਬਸਤੀ ਸੀ ਵਿਚਾਰੀ ਸਾਰੀ ਕਾਰੀਗਰ ਸਿੰਘ ਸਨ ਰੇਲਵੇ ਦੀ ਬਹੁਤ ਬੜੀ ਵਰਕਸ਼ਾਪ ਦੀ ਲਵੇ ਉੱਥੇ ਉਹ ਕੰਮ ਕਰਦੇ ਸਨ ਉਸ ਟਾਈਮ ਦੇ ਵਿੱਚ ਜਿਹੜਾ ਬੜਾ ਮਿਸਤਰੀ ਸੀ ਉਸਦੇ 5 ਰੁਪਏ ਹੁੰਦੇ ਸੀਗੇ ਇੱਕ ਦਿਹਾੜੀ ਦੇ ਤਾਂ ਮਹਾਰਾਜ ਜੀ ਰਾਵੀ ਦਰਿਆ ਤੇ ਟਹਿਲਣ ਚਲੇ ਜਾਂਦੇ ਹੁੰਦੇ ਸਨ ਤੰਗ ਹੀ ਹੁੰਦੇ ਸੀ ਜਦ ਮੋਟਰਾਂ ਨਹੀਂ ਸੁਣਦੀਆਂ ਤਾਂ ਤੁਰੇ ਜਾਂਦੇ ਨੇ ਨਾਲ ਜਥਾ ਝਾੜਾਂ ਦੇ ਵਿੱਚ ਇੱਕ ਫਕੀਰ ਬੈਠਾ ਸਲਾਮ ਦਾ ਬੰਦਾ ਹੈ ਲਿਬੜਿਆ ਪਿਆ ਰੋਟੇ ਰਾਟੇ ਜੇ ਪਏ ਨੇ ਉਹਦੇ ਕੋਲ ਜਦ ਮਹਾਰਾਜ ਜੀ ਖਫਨੀ ਪਾਉਂਦੇ ਹੁੰਦੇ ਸਨ ਰੇਸ਼ਮ ਦੀ ਤਾਂ ਦੂਰੋਂ ਚਮਕਦੀ ਖਫਨੀ ਉਸਨੇ ਦੇਖੀ ਉਹ ਫਕੀਰ ਨੇ ਤਾਂ ਉਹ ਝਾੜਾਂ ਦੇ ਵਿੱਚ ਹੀ ਭੱਜ ਲਿਆ ਕਿਨਾਰੇ ਨੂੰ ਇਹ ਨਦੀਆਂ ਦੇ ਕਿਨਾਰੇ ਉੱਤੇ ਸੜਕਾਂ ਬਣਾਈਆਂ ਹੁੰਦੀਆਂ ਨੇ ਉਸ ਟਾਈਮ ਦੇ ਵਿੱਚ ਕੱਚੀਆਂ ਸਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹੀ ਪੱਕੀਆਂ ਹੋ ਗਈਆਂ ਆਲੇ ਦੁਆਲੇ ਫੁੱਲ ਲੱਗੇ ਹੋਏ ਨੇ ਪਰ ਮਹਾਰਾਜ ਜੀ ਬਹੁਤ ਤੇਜ਼ ਤੁਰਦੇ ਹੁੰਦੇ ਸੀ ਜਦ ਉਸਨੇ ਲਿਬੜੇ ਹੋਏ ਫਕੀਰ ਨੇ ਆ ਕੇ ਮਹਾਰਾਜ ਜੀ ਨੂੰ ਜੱਫੀ ਪਾ ਦੀ ਜੱਫੀ ਪਾ ਕੇ ਕਹਿੰਦਾ ਬਲੀ ਅੱਲਾ ਦੇ ਅੱਜ ਦਰਸ਼ਨ ਹੋਏ ਨੇ ਬਲੀ ਅੱਲਾ ਇਸ ਤਰ੍ਹਾਂ ਪਰ ਸਾਰੇ ਸਿੰਘ ਇੱਕੋ ਜਿਹੇ ਨੇ ਕਈ ਵੀ ਛੜਕ ਵੀ ਗਏ ਵੀ ਕਮਲਿਆ ਤਾਂ ਮਹਾਰਾਜ ਦੇ ਲੀੜੇ ਖਰਾਬ ਕਰਤੇ ਮਹਾਰਾਜ ਕੋਈ ਨੇ ਕਹਿੰਦੇ ਲੀੜਿਆਂ ਨਾਲ ਵੀ ਹੋਰ ਪਾ ਲਾਂਗੇ ਉਹਨਾਂ ਨੂੰ ਸਾਧੂ ਦੀ ਅਵਸਥਾ ਦਾ ਪਤਾ ਨਹੀਂ ਸੀ ਗੁਰੂ ਉਹ ਤਾਂ ਕਹਿੰਦਾ ਖੁਦਾ ਦੇ ਦਰਸ਼ਨ ਅੱਜ ਹੋਏ ਨੇ ਅਸੀਂ ਕਹਿੰਦੇ ਲੀੜੇ ਕੋ ਖਰਾਬ ਕਰਤੇ ਇਸ ਤਰ੍ਹਾਂ ਇਹ ਬਚਨ ਵਿਲਾਸ ਖੜ ਕੇ ਕਰਨ ਲੱਗ ਗਏ ਤਾਂ ਉਹ ਜਿਹੜਾ ਸਾਧੂ ਸੀ ਨਾ ਉਹ ਕਹੇਗਾ ਮਹਾਂਪੁਰਸ਼ੋ ਸ਼ਾਸਤਰ ਸ਼ਾਸਤਰ ਰੱਖਿਆ ਕਰੋ ਕੋਲ ਸ਼ਾਸਤਰ ਇੱਕ ਸ਼ਾਸਤਰ ਹੈ ਇੱਕ ਸ਼ਾਸਤਰ ਹੈ ਧਾਰਮਿਕ ਗ੍ਰੰਥ ਨੇ ਜਿਹੜੇ ਉਹ ਤਾਂ ਹੈ ਸ਼ਾਸਤਰ ਸ਼ਾਸਤਰ ਨਾਲ ਜਿਹੜੇ ਲੜਾਈ ਕਰੀਦੇ ਆ ਜਿਹਨਾਂ ਨਾਲ ਕਿਰਪਾਨ ਹੋਰ ਬਹੁਤ ਸ਼ਾਸਤਰ ਨੇ ਤਾਂ ਸਾਡੇ ਕੋਲ ਕਿਰਪਾਨਾਂ ਸੀ ਸਾਡੇ ਜੇ ਇੱਕ ਸਿੰਘ ਕਹਿੰਦਾ ਸਾਡੇ ਕੋਲ ਤਾਂ ਹੈਗੇ ਸ਼ਾਸਤਰ ਉਹ ਸਮਝਿਆ ਨਹੀਂ ਹੈ ਸ਼ਾਸਤਰ ਹੋਰ ਹੈ ਸ਼ਾਸਤਰ ਹੋਰ ਹੈ ਤੇ ਜਿਹੜਾ ਖੜਾ ਸੀ ਉਹ ਜਾਣਦਾ ਸੀ ਕਹਿੰਦਾ ਕਮਲਿਆ ਤੈਨੂੰ ਨੀ ਪਤਾ ਇਹ ਕੀ ਕਹਿੰਦਾ ਇਹ ਕਹਿੰਦਾ ਵੀ ਧਾਰਮਿਕ ਗ੍ਰੰਥ ਰੱਖਿਆ ਕਰੋ ਕੋਲ ਉਹਨਾਂ ਨੂੰ ਫਿਰ ਉਹਨਾਂ ਦੀ ਸੰਗਤ ਕਰਿਆ ਕਰੋ ਪੜ੍ਹਿਆ ਕਰੋ ਉਹਨਾਂ ਨੂੰ ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ ਇਸ ਤਰ੍ਹਾਂ ਦਾ ਖੈਰ ਉਹ ਮਹਾਤਮਾ ਗ੍ਰੰਥ ਪੜ੍ਹਦਾ ਬੈਠਾ ਉਹ ਬੈਠ ਗਿਆ ਰਾਜਾ ਬੈਠੇ ਬੈਠੇ ਗੱਲ ਛੇੜੀ ਕਹਿੰਦਾ ਮਹਾਂਪੁਰਸ਼ ਗ੍ਰੰਥਾਂ 'ਚ ਵੀ ਪੜ੍ਹਦੇ ਹਾਂ ਸੁਣਦੇ ਵੀ ਹਾਂ
ਕਹਿੰਦੇ ਜਦ ਕਿਸੇ ਮਹਾਤਮਾ ਨੂੰ ਪੀੜੀ ਜਾਂ ਸਿੱਖ ਨੂੰ ਕਹਿੰਦੇ ਗੁਰੂ ਫਿਰ ਸੰਗਾਸਣ ਛੁੱਟਾ ਸੁਣਨਾ ਛੱਡ ਕੇ ਆਉਂਦਾ। ਮਹਾਤਮਾ ਕਹਿੰਦੇ ਹਾਂ ਭਾਈ ਪਰਮੇਸ਼ਰ ਦੇ ਪਿਆਰੇ, ਪਰਮੇਸ਼ਰ ਨੂੰ ਇਤਨੇ ਪਿਆਰੇ ਨੇ, ਉਹ ਤੋਂ ਰਿਹਾ ਨਹੀਂ ਜਾਂਦਾ, ਬਹੁਤ ਹੀ ਰਾਜਾ। ਕਹਿੰਦਾ ਸਾਡੇ ਕਿਸੇ ਇਲਾਕੇ ਵਿੱਚ ਅਤਵਰੀ ਪੈਰ ਜਾਵੇ ਤਾਂ ਅਸੀਂ ਕਿਸੇ ਜਰਨੈਲ ਨੂੰ ਘੱਲ ਦਿੰਦੇ ਹਾਂ। ਉਹ ਜਾ ਕੇ ਰਫੂ ਦਫੂ ਕਰ ਆਉਂਦਾ ਤੇ ਰੱਬ ਨੂੰ ਜਾਣ ਦੀ ਕੀ ਲੋੜ ਹੈ। ਉਹ ਕਹਿੰਦਾ ਵੀ ਪਿਆਰ ਐਸਾ ਰੱਬ ਦਾ, ਇਹ ਹੁਣ ਕਿਸੇ ਦੇ ਕਥਨ ਦੀ ਗੱਲ ਨਹੀਂ ਨਾ, ਇਹ ਤਾਂ ਪਰਮੇਸ਼ਰ ਜਾਣਦਾ ਹੈ, ਇਹ ਉਹ ਪ੍ਰੇਮੀ ਜਾਣਦਾ ਜਿਹਦੀ ਸਹਾਇਤਾ ਕਰੂਗਾ ਜਾ ਕੇ। ਖਰ ਉਸਨੇ ਦੋ ਤਿੰਨ ਗੇੜੇ ਗੱਲ ਕਹੀ ਰਾਜੇ ਨੇ, ਤਾਂ ਮਹਾਤਮਾ ਕਹਿਣ ਲੱਗੇ ਰਾਜਨ, ਉਹ ਰਾਜਾ ਮੰਨਿਆ ਨਾ, ਇਸ ਗੱਲ ਦਾ ਉੱਤਰ ਤੈਨੂੰ ਇੱਕ ਹਫ਼ਤੇ ਨੂੰ ਦੇ ਦਿਆਂਗੇ। ਰਾਜਾ ਚਲਿਆ ਗਿਆ, ਮਹਾਤਮਾ ਆਏ ਸ਼ਹਿਰ ਦੇ ਵਿੱਚ। ਉਹ ਸਟੈਚੂ ਬਣਾਉਣ ਵਾਲੇ ਹੁੰਦੇ ਨੇ ਸੰਗਤਰਾਸ, ਜਿਹੜੇ ਬੁੱਤ ਬਣਾਉਂਦੇ ਨੇ ਪੱਥਰ ਦੇ, ਦੇਖ ਲਓ ਕੋਈ ਪਛਾਣ ਨਹੀਂ ਸਕਦਾ, ਐਨ ਉਹ ਜਿਹਾ ਬਣਾ ਲੈਂਦੇ ਨੇ। ਜੈਸੇ ਬਲੈਤ ਦੇ ਵਿੱਚ ਮੋਮ ਦੇ ਬਣਾਉਂਦੇ ਨੇ ਸਟੈਚੂ ਮੋਮ ਦੇ, ਅਸੀਂ ਦੇਖੇ ਨੇ ਉੱਥੇ ਸਾਰਿਆਂ ਰਾਜਿਆਂ ਦੇ ਲੱਗੇ ਹੋਏ ਨੇ, ਆਪਣੇ ਰਾਜਿਆਂ ਦੇ ਵੀ ਹੈਗੇ ਜਿਹੜੇ ਮਿਨਿਸਟਰ ਨੇ, ਇੱਥੇ ਗਾਂਧੀ ਜੀ ਵੀ ਬੈਠੇ ਨੇ, ਇੰਦਰਾ ਜੀ ਵੀ ਬੈਠੀ ਆ, ਉੱਥੇ ਹੋਰ ਵੀ ਬੈਠੇ ਨੇ, ਹੋਰ ਜਿਹੜੇ ਲੋਕਾਂ ਦੇ ਹੋਰ ਨੇ, ਮੁਲਕਾਂ ਦੇ ਰਾਜੇ ਸਾਰੇ, ਕੋਈ ਪਛਾਣ ਨਹੀਂ ਸਕਦਾ। ਉਵੇਂ ਲੀਰਾਂ ਬੰਨੀਆਂ ਨੇ ਐਨਕਾਂ ਨੂੰ ਗਾਂਧੀ ਦੇ, ਜਿਵੇਂ ਇੱਥੇ ਬੰਨਦਾ ਸੀ, ਉਹ ਸਹੀ ਐਨ ਨਕਸ਼ਾ ਉਤਾਰ ਕੇ ਦਿਖਾ ਦਿੰਦੇ ਨੇ। ਉਹ ਰਾਜੇ ਦਾ ਕੌਰ ਸੀ 2 ਸਾਲ ਦਾ, ਉਸ ਨੂੰ ਲੈ ਕੇ ਉਹ ਸੰਗਤ ਰਾਸ ਕੋਲ ਲੈ ਗਏ। ਕਹਿਣ ਲੱਗੇ ਲੈ ਵੀ ਪ੍ਰੇਮੀ ਇਹੋ ਜਿਹਾ ਇੱਕ ਬੁੱਤ ਬਣਾ ਦੇ, ਐਸ਼ ਰਾਜੇ ਦੇ ਕੌਰ ਵਰਗਾ, ਉਹ ਵੀ ਜਾਣਦਾ ਸੀ ਮਹਾਂਪੁਰਸ਼ਾਂ ਨੂੰ। ਕਹਿੰਦਾ ਮਹਾਂਪੁਰਸ਼ੋ, ਮੈਨੂੰ ਸਮਾਂ ਸੇਵਾ ਮਿਲ ਗਈ, ਇੱਕ ਹਫ਼ਤੇ ਨੂੰ 4 ਹਾਂ ਕਹਿੰਦੇ ਬਣਾ ਦਿਆਂਗਾ। ਹਫ਼ਤਾ ਹੋ ਗਿਆ, ਉਹ ਜਿਹੜਾ ਕੌਰ ਘਲਾਉਂਦਾ ਸੀ ਨਾ, ਉਸਨੂੰ ਉਹ ਸੇਵਾ ਲਿਆ ਸੀ ਜਿਹੜਾ ਕੌਰ ਦਾ। ਮਹਾਤਮਾ ਕਹਿੰਦੇ ਵੀ ਐਂ ਕੰਮ ਕਰੀ, ਆ ਤੈਨੂੰ ਅਸੀਂ ਪੱਥਰ ਦਾ ਬੁੱਤ ਦੇਵਾਂਗੇ, ਜਾਂ ਦਰਬਾਰ ਲੱਗਿਆ ਹੋਊਗਾ ਨਾ ਰਾਜੇ ਦਾ ਤਲਾਅ ਦੇ ਕੋਲ, ਅਸੀਂ ਉੱਥੇ ਟਹਿਲ ਦੇਵਾਂਗੇ, ਜਾਂ ਅਸੀਂ ਇਸ਼ਾਰਾ ਕਰਾਂਗੇ ਇਹਨੂੰ ਪਾਣੀ 'ਚ ਸਿੱਟਦੀ, ਤਲਾਅ ਹੁੰਦੇ ਨੇ ਬਣੇ ਹੋਏ। ਕਹਿੰਦਾ ਸਤਿਵਚਨ ਮਹਾਂਪੁਰਸ਼ ਮੈਂ ਸਿੱਟ ਦਿਆਂਗਾ। ਉਹ ਹੈਗੇ ਲੀੜੇ ਪਾਸਤੇ ਉਹ ਪੱਥਰ ਦੀ ਮੂਰਤੀ ਦੇ, ਦਰਬਾਰ ਲੱਗਿਆ ਹੋਇਆ, ਰਾਜਾ ਬੈਠਾ, ਵਜ਼ੀਰ ਮਸ਼ੀਰ ਅਹਿਲਕਾਰ ਬੈਠੇ ਨੇ। ਤਾਂ ਮਹਾਤਮਾ ਆ ਗਏ, ਉਧਰੋਂ ਵੀ ਆ ਗਿਆ ਲੈ ਕੇ, ਉਸਨੂੰ ਪੱਥਰ ਦੇ ਬੁੱਤ ਨੂੰ ਲੈ ਕੇ ਆਇਆ। ਉਹਦਾ ਮੁੰਡਾ ਨਹੀਂ ਹੈ, ਕੌਰ ਨਹੀਂ ਹੈ, ਉਵੇਂ ਜਿਵੇਂ ਆਉਂਦਾ ਜਿਵੇਂ ਘਲਾਉਂਦੇ ਆਉਂਦੇ ਹੁੰਦੇ ਨੇ। ਮਹਾਤਮਾ ਦੇਖਦੇ ਰਹੇ ਵੀ ਜਾਂ ਰਾਜੇ ਦੀ ਨਿਗਾਹ ਪਵੇਗੀ ਨਾ ਵੀ ਮੇਰੇ ਪੁੱਤਰ ਨੂੰ ਘਲਾਉਂਦਾ ਖਟਾਵਾ, ਫਿਰ ਇਸ਼ਾਰਾ ਕਰਾਂਗੇ ਵੀ ਵਿਛੜਦੇ ਪਾਣੀ ਦੇ ਵਿੱਚ। ਖਰ ਮਹਾਤਮਾ ਦੇ ਨਾਲ ਤੁਰਿਆ ਆਉਂਦਾ ਲਈ ਉਸ ਨਿੱਕੇ ਨੂੰ, ਹਾਏ ਪੱਥਰ। ਜਦ ਰਾਜਾ ਦੇਖਣ ਲੱਗ ਗਿਆ ਨਾ ਉੱਧਰ ਨੂੰ, ਮਹਾਤਮਾ ਨੇ ਇਸ਼ਾਰਾ ਕਰਤਾ, ਕਹਿੰਦੇ ਛਿੜਦੇ ਤਲਾਅ 'ਚ। ਉਹਨੇ ਚਲਾ ਕੇ ਤਲਾਅ ਦੇ ਵਿੱਚ ਮਾਰਿਆ, ਰਾਜੇ ਨੇ ਤਖ਼ਤ ਦੇ ਉੱਤੋਂ ਛਾਲ ਮਾਰੀ ਬੈਠੇ ਨੇ, ਆ ਕੇ ਤਲਾਅ ਦੇ ਵਿੱਚ ਛਾਲ ਮਾਰ ਕੇ ਪੱਥਰ ਦੇ ਬੁੱਤ ਨੂੰ ਬਾਹਰ ਜਦ ਕੱਢਿਆ, ਹੈਰਾਨ ਹੋ ਗਿਆ ਮਹਾਤਮਾ ਨੇ ਤਾੜੀ ਵਜਾਤੀ, ਕਹਿੰਦੇ ਆ ਬਾਦਸ਼ਾਹ ਤੂੰ ਕਿਉਂ ਆ ਕੇ ਤਲਾਅ 'ਚ ਡਿੱਗਿਆ, ਤੈ ਤਲਾਅ 'ਚ ਕਿਉਂ ਛਾਲ ਮਾਰੀ, ਆ ਕੇ ਥੋੜੇ ਅਹਿਲਕਾਰ ਬੈਠੇ ਜੀ ਤੇਰੇ ਕੋਲ, ਉਹਨਾਂ ਨੂੰ ਕਹਿੰਦਾ ਤੂੰ ਡਿੰਗਾ ਜਾ ਮੂੰਹ ਕਰੇ। ਕਹਿੰਦਾ ਮਹਾਂਪੁਰਸ਼ੋ, ਪੁੱਤਰਾਂ ਦਾ ਮੂੰਹ ਇਹੋ ਜਿਹਾ ਹੀ ਹੁੰਦਾ ਹੈ। ਕਹਿੰਦੇ ਫਿਰ ਭਗਤ ਨੀ ਰੱਬ ਨੂੰ ਪਿਆਰੇ, ਪੜੋ ਪ੍ਰੇਮ ਨਾਲ, ਜਿਵੇਂ ਗੋਦੀ 'ਚ ਨਹੀਂ ਬੈਠੇ ਉਹ ਵੀ ਲਈ ਬੈਠਾ ਹੁੰਦਾ, ਪੜੋ ਪ੍ਰੇਮ ਨਾਲ।
ਆਹ
ਮਾਤਾ ਨੂੰ ਆਪਣੇ ਪੁੱਤਰ ਨਾਲ ਪਿਆਰ ਹੁੰਦਾ ਨਾ, ਵੈਸਾ ਪਿਆਰ ਗੁਰੂ ਦਾ ਸਿੱਖ ਨਾਲ ਹੁੰਦਾ, ਗੁਰਮੁਖ ਪਰਮੇਸ਼ਰ ਦਾ ਆਪਣੇ ਭਗਤ ਨਾਲ ਹੁੰਦਾ। ਹੁਣ ਜਿਹਨਾਂ ਦੇ ਪੁੱਤਰ ਦਿੱਲੀ ਦੇ ਵਿੱਚ ਮਾਰੇ ਗਏ ਨਾ, ਉਹ ਮਾਤਾ ਹੋ ਕੇ ਲਈ ਜਾਂਦੀਆਂ ਨੇ, ਸੌਂਦੀਆਂ ਨੀ ਹਨ, ਬਹੁਤ ਆਉਂਦੀਆਂ ਨੇ ਮੇਰੇ ਕੋਲ। ਬਖਾ ਵੀ ਇਹ ਤਾਂ ਪਰਮੇਸ਼ਰ ਦਾ ਪਾਣਾ, ਹੁਣ ਕਿਸੇ ਦੇ ਬਸ ਦੀ ਗੱਲ ਨਹੀਂ ਹੈ, ਭਾਣੇ ਚ ਹੀ ਨੀ ਲਖਣਾ, ਸਿੱਖਾਂ ਨੇ ਲਖਣਾ, ਹੋਰ ਕੌਣ ਲਖੇਗਾ। ਆਹ ਖਦਰਾਣੇ ਦੀ ਢਾਬ ਤੇ 40 ਸਿੰਘ ਸ਼ਹੀਦ ਹੋ ਗਏ, ਕਲਗੀਧਰ ਮਹਾਰਾਜ ਜੀ ਉਹ ਟਿੱਬੀ ਸਰ ਤੇ ਖੜੇ ਦੇਖਦੇ ਨੇ। ਜੰਗ ਸਮਾਪਤ ਹੋਇਆ, ਘੋੜੇ ਦੀ ਵਾਗ ਪਿੱਛੇ ਮੋੜੀ, ਉਹ ਖਦਰਾਣੇ ਦੀ ਢਾਬ ਦੇ ਵਿੱਚ ਆ ਗਏ ਗੁਰਮੁਖ। ਆਪਣੇ ਸਿੱਖਾਂ ਦੇ ਰਵਾਲ ਦੇ ਨਾਲ ਮੂੰਹ ਪੂੰਜਦੇ ਨੇ, ਪੂੰਜਦਿਆਂ ਜਿਹੜਾ ਜਥੇਦਾਰ ਸੀ ਮਹਾਂ ਸਿਉਨਾਵੇਂ ਸਿੱਖ, ਉਹ ਅਜੇ ਸੁਲਗਦੀ ਸੀ ਉਸਦੀ ਜਿੰਦੜੀ। ਕਲਗੀਧਰ ਮਹਾਰਾਜ ਜੀ ਬੈਠ ਕੇ ਗੁਰਮੁਖ ਆਪਣੇ ਸਿੱਖ ਨੂੰ ਚੱਕ ਕੇ ਪੱਟਾਂ ਚ ਰੱਖ ਲਿਆ। ਜਦ ਪੱਟਾਂ ਦੇ ਵਿੱਚ ਸਿੱਖ ਨੂੰ ਰੱਖਿਆ, ਛਾਤੀ ਨਾਲ ਲਾਇਆ ਤਾਂ ਮਹਾਂ ਸਿੰਘ ਦੇ ਨੇਤਰ ਖੁੱਲੇ, ਕਹਿਣ ਲੱਗਾ ਇਹ ਤਾਂ ਮੇਰਾ ਕਰਤਾ ਹੀ ਆ ਗਿਆ। ਭਾਵੇਂ ਬਦਾਵਾ ਦੇ ਕੇ ਆਏ ਸੀ ਗੁਰਮੁਖ, ਹੁਣ ਕਲਗੀਧਰ ਮਹਾਰਾਜ ਦੀ ਬੁੱਕਲ ਦੇ ਵਿੱਚ ਮਹਾਂ ਸਿੰਘ, ਮਹਾਂ ਸਿੰਘ ਨੂੰ ਕਲਗੀਧਰ ਮਹਾਰਾਜ ਕੀ ਕਹਿੰਦੇ ਨੇ, ਮਹਾਂ ਸਿੰਘ ਦੱਸ ਕੀ ਚਾਹੁੰਦਾ ਤੈਨੂੰ ਦਈਏ, ਹੁਣ ਜੇ ਤਾਂ ਦੁਨੀਆਂ ਦਾ ਰਾਜ ਚਾਹੁੰਦਾ ਤੈਨੂੰ ਰਾਜਾ ਬਣਾ ਦਿੰਦੇ ਹਾਂ ਚੱਕਰਵਰਤੀ, ਜੇ ਤੂੰ ਮੁਕਤ ਚਾਹੁੰਦਾ ਤੈਨੂੰ ਮੁਕਤ ਵੀ ਕਰ ਦਿੰਦੇ ਹਾਂ, ਤੂੰ ਗਰਾ ਜਵਾਨ ਚੋ ਆਵਾਜ਼ ਕੱਢ ਉਹੀ ਪੂਰੀ ਕਰ ਦਿਆਂਗੇ, ਬੜੋ ਪ੍ਰੇਮ ਨਾਲ ਕਰੋ।
ਜੇ ਤੂੰ ਕਹੇ ਤਾਂ ਬੜਾ
ਮਹਾਰਾਜ ਜੀ ਮਹਾਂ ਸਿੰਘ ਨੂੰ ਕਹਿਣ ਲੱਗੇ, ਆਏ ਮੇਰੇ ਗੁਰਸਿੱਖਾ, ਆਏ ਦਿਲ ਦਿਆ ਟੁਕੜਿਆ, ਤੈਨੂੰ ਦੁਨੀਆ ਦਾ ਰਾਜ ਦੇ ਦਿਆਂ, ਤੈਨੂੰ ਮੁਕਤ ਕਰਦੇ ਆ। ਦੋਵੇਂ ਲੋਕਾਂ ਦੇ ਪਦਾਰਥ ਗੁਰੂ ਦੀ ਮੁੱਠੀ ਚ ਨੇ, ਗੁਰਮੁਖੋ ਗੁਰੂ ਦੇ ਨੇ, ਗੁਰੂ ਦੇ ਨਹੀਂ ਹਨ। ਮਾਂ ਸਿੰਘ ਕਹਿਣ ਲੱਗਾ, ਮਹਾਰਾਜ ਜੀ ਜੇ ਮੈਂ ਰਾਜਾ ਵੀ ਹੋ ਗਿਆ ਫੇਰ ਕਿਹੜਾ ਮੈਂ ਰਹਿ ਜਾਂਦਾ ਨਾ ਰਾਜ ਰਹੇ। ਕਿਰਪਾ ਕਰੋ, ਅਸੀਂ ਤੁਹਾਡੇ ਨਾਲ ਵਿਛੜ ਗਏ, ਤੁਸੀਂ ਸਾਨੂੰ ਨਾਲ ਬੁਲਾ ਲਓ। ਜਿਹੜਾ ਵਿਛੜ ਗਿਆ ਗੁਰਮੁਖੋ, ਖਬਰਾਂ ਕਿੰਨੀਆਂ ਕੁ ਫਿਰ ਇਧਰ ਜੁਨੀਆ ਦੇ ਵਿੱਚ ਭਟਕਣਾ ਪਵੇਗਾ। ਜਿਹੜਾ ਮਿਲ ਗਿਆ ਉਹ ਸਮਝੋ ਮੁਕਤ ਹੋ ਗਿਆ। ਕਹਿ ਲੱਗੇ ਮਹਾਰਾਜ, ਕਲਗੀਧਰ ਮਹਾਰਾਜ ਜੀ ਸਭ ਕੁਝ ਦੇ ਸਕਦੇ ਸਨ, ਲੈ ਵੀ ਸਕਦੇ ਸਨ। ਆਹ ਦੇਖ ਲਓ, ਬਹਾਦਰ ਸਾਹਿਬ ਨੂੰ ਚੱਕਰਵਰਤੀ ਰਾਜ ਕਲਗੀਧਰ ਮਹਾਰਾਜ ਨੇ ਤਾਰਾਜਮ ਤੋਂ ਲੈ ਕੇ ਨਹੀਂ ਦਿੱਤਾ, ਦੋ ਤੀਰ ਜੋੜ ਕੇ ਤਾਰਾਜਮ ਦੇ ਅੱਖਾਂ ਦੇ ਵਿੱਚ ਮਾਰੇ। ਨੰਦ ਲਾਲ ਜੀ ਦੇ ਕਹੇ ਤੋਂ ਉਹਨੇ ਆ ਕੇ ਮਹਾਰਾਜ ਜੀ ਅੱਗੇ ਬੇਨਤੀ ਕਰੇ, ਚੰਗਾ ਵੀ ਤੈਨੂੰ ਰਾਜਾ ਬਣਾ ਦਿੰਦੇ, ਤੂੰ ਸ਼ਰਨ ਦੇ ਵਿੱਚ ਆ ਗਿਆ। ਬਹੁਤ ਦਿਆਲੂ ਆ ਗੁਰੂ ਗੁਰਮੁਖੋ, ਆਪਣੇ ਕੀ ਕਸਰ ਹੈ। ਕਹਿ ਲੱਗਾ ਮਹਾਰਾਜ, ਇਹ ਗੱਲ ਨਹੀਂ ਮੰਗਣੀ ਹੈ, ਤੁਸੀਂ ਇਉਂ ਕਰੋ ਜੇ ਖੁਸ਼ ਹੋ ਗਏ, ਜੇ ਗੁਰੂ ਖੁਸ਼ ਹੋ ਜਾਣਾ ਫਿਰ ਭਾਵਾਂ ਕੁਛ ਲੈ ਲਓ ਗੁਰੂ ਕੋਲ, ਉਹੀ ਦੇ ਦੇਵੇਗਾ। ਕਹਿੰਦੇ ਟੁੱਟੀ ਗੰਢ ਲੈ, ਬਸ ਇਉਂ ਕਹਿੰਦਾ, ਬੜੋ ਪ੍ਰੇਮ ਨਾਲ
ਟੁੱਟੀ ਗੰਢ
ਲੈ। ਸ਼ਰਨ ਗੁਰੂ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਅੱਗੇ ਆਇਆ ਜਿਹੜਾ ਪਨਵੇਸ਼ਰ ਦਾ ਸਿਮਰਨ ਕਰਦਾ, ਕਹਿੰਦੇ ਪਨਵੇਸ਼ਰ ਉਸਨੂੰ ਵਾਰ ਵਾਰ ਯਾਦ ਕਰਦਾ। ਦੇਖ ਲੋ ਗੁਰੂ ਸਰਬੱਗ ਹਨ, ਆਹ ਦੁਆਪਰ ਯੁਗ ਦਾ ਅਵਤਾਰ ਵਿਸ਼ਨੂੰ ਭਗਵਾਨ ਦਾ 16 ਕਲਾ ਕ੍ਰਿਸ਼ਨ ਭਗਵਾਨ ਜੀ ਦੁਆਰਕਾ ਦੇ ਵਿੱਚ ਰਹਿੰਦੇ ਨੇ। ਜਿਹੜੇ ਪੰਜੇ ਪਾਂਡਵ ਸਨ, ਯੁਧਿਸ਼ਠਿਰ ਸਮੇਤ ਚੱਕਰਵਰਤੀ ਰਾਜਾ ਸੀ ਯੁਧਿਸ਼ਠਿਰ ਤੇ ਜਿਹੜਾ ਅਰਜਨ ਕ੍ਰਿਸ਼ਨ ਭਗਵਾਨ ਦਾ ਸਖਾ ਮੰਨਿਆ, ਇਹ ਵੀ ਮਾਮੇ ਫੁੱਫੇ ਦੇ ਪੁੱਤਰ ਭਰਾ ਲੱਗਦੇ ਸਨ ਆਪਸ ਵਿੱਚ ਹੀ। ਅਰਜਨ ਸੀ ਜਿਹੜਾ ਕ੍ਰਿਸ਼ਨ ਭਗਵਾਨ ਦੇ ਦਰਸ਼ਨਾਂ ਵਾਸਤੇ ਗਿਆ, ਤਾਂ ਫਿਰ ਕ੍ਰਿਸ਼ਨ ਭਗਵਾਨ ਜੀ ਬੈਠੇ ਨੇ, ਨੇਤਰ ਮੀਟੇ ਨੇ, ਸਮਾਧੀ ਲਾਈ ਬੈਠੇ ਨੇ। ਕਿ ਜਦ ਗੁਰੂਆਂ ਕੋਲ ਮਹਾਂਪੁਰਸ਼ਾਂ ਕੋਲ ਬੈਠਦੇ ਹਾਂ ਤਾਂ ਉਹ ਕੋਈ ਨਾ ਕੋਈ ਸਿੱਖਿਆ ਦਿੰਦੇ ਹੁੰਦੇ ਨੇ। ਵੀ ਜਦ ਮਹਾਤਮਾ ਨੇਤਰ ਮੀਟੀ ਬੈਠੇ ਹੋਣ ਨਾ, ਜਦ ਮਹਾਤਮਾ ਦੇ ਕੋਲ ਨਹੀਂ ਜਾਣਾ ਚਾਹੀਦਾ, ਖ਼ਬਰਾਂ ਕਿਹੜੇ ਰੰਗ 'ਚ ਬੈਠੇ ਨੇ। ਇਹ ਅਰਜੁਨ ਨੂੰ ਗੱਲ ਦਾ ਗਿਆਨ ਸੀ। ਜਦ ਉਹਨੇ ਦੇਖਿਆ ਕ੍ਰਿਸ਼ਨ ਭਗਵਾਨ ਜੀ ਨੇਤਰ ਮੀਟੀ ਬੈਠੇ ਨੇ, ਪਿੱਛੇ ਬੈਠ ਗਿਆ। ਵੀ ਜਦ ਨੇਤਰ ਖੋਲਣਗੇ ਨਾ, ਫੇਰ ਵਚਨ ਬਿਲਾਸ ਕਰਾਂਗੇ। ਨਾਲੇ ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਬਈ ਇਉਂ ਜਾਪਦਾ ਕ੍ਰਿਸ਼ਨ ਭਗਵਾਨ ਕਿਸੇ ਦੇ ਧਿਆਨ 'ਚ ਬੈਠੇ ਨੇ। ਧਿਆਨ ਨਾਮ ਹੈ ਕਿਸੇ ਨੂੰ ਯਾਦ ਕਰਨਾ, ਉਸੇ ਦਾ ਹੀ ਧਿਆਨ ਕਰਨਾ, ਉਸੇ ਦਾ ਹੀ ਸਿਮਰਨ ਕਰਨਾ। ਜੈਸੇ ਆਪਣੇ ਸਤਿਗੁਰੂ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਨਾਲੇ ਤਾਂ ਉਹਨਾਂ ਦਾ ਧਿਆਨ ਕਰਨਾ, ਨਾਲੇ ਉਹਨਾਂ ਦਾ ਹੀ ਸਿਮਰਨ ਕਰਨਾ। ਉਹੀ ਸਤਿਗੁਰੂ ਆ, ਉਹੀ ਸਰਗੁਣ ਹੈ, ਸਰੀਰ ਹੈ। ਤਾਂ ਫਿਰ ਕ੍ਰਿਸ਼ਨ ਭਗਵਾਨ ਨੇ ਨੇਤਰ ਖੋਲ੍ਹੇ, ਅੱਗੇ ਵਧਿਆ, ਨਮਸਕਾਰ ਕਰੀ, ਸ਼ੰਕਾ ਰੱਖਤਾ ਅੱਗੇ। ਕਹਿੰਦਾ ਮਹਾਰਾਜ ਜੀ, ਅਸੀਂ ਤਾਂ ਭਲਾ ਭਗਤਾਂ ਜਾਂ ਸਿੱਖਾਂ ਜਗਿਆਸੂਆਂ ਪਰਮੇਸ਼ਰ ਦਾ ਧਿਆਨ ਕਰਦੇ ਹਾਂ, ਭਗਵਾਨ ਦਾ, ਗੁਰੂ ਦਾ, ਅਤੇ ਮੈਨੂੰ ਇਉਂ ਜਾਪਦਾ ਸੀ ਤੁਸੀਂ ਕਿਸੇ ਦੇ ਧਿਆਨ 'ਚ ਬੈਠੇ ਸੀ। ਤੁਹਾਨੂੰ ਕੀ ਲੋੜ ਹੈ ਕਿਸੇ ਦੇ ਧਿਆਨ ਕਰਨ ਦੀ, ਜੇ ਤੁਸੀਂ ਖੁਦ ਪਰਮੇਸ਼ਰ ਹੋ, ਤੁਸੀਂ ਤਾਂ ਭਗਵਾਨ ਹੋ ਖੁਦ। ਕਹਿਣ ਲੱਗੇ ਅਰਜਣਾ, ਵੀ ਜਿਹੜਾ ਮੇਰਾ ਧਿਆਨ ਕਰਦਾ ਨਾ ਜਾਂ ਮੇਰਾ ਸਿਮਰਨ ਕਰਦਾ ਹੈ, ਕਹਿੰਦਾ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ। ਸਿਮਰਨ ਆਪਾਂ ਜੀ ਗੁਰਦਾਸ ਨੇ ਗੱਲ ਸਿੱਧ ਕਰੀ ਆ ਨਾ, ਬਈ ਗੁਰੂ ਉਸ ਨੂੰ 100 ਵਾਰੀ ਯਾਦ ਕਰਦਾ ਹੈ ਜੇ ਸਿੱਖ ਇੱਕ ਦਫ਼ਾ ਗੁਰੂ ਨੂੰ ਯਾਦ ਕਰਦਾ ਹੈ। ਕਹਿਣ ਲੱਗਾ ਮਹਾਰਾਜ ਜੀ, ਫਿਰ ਹੁਣ ਕਿਹਦੇ ਧਿਆਨ 'ਚ ਬੈਠੇ ਜੀ? ਕਹਿੰਦੇ ਜੰਗਲ ਦੇ ਵਿੱਚ ਸ਼ੇਰ ਤਲਾ ਦੇ ਵਿੱਚ ਖੜਾ, ਉਹਦਾ ਧਿਆਨ ਧਰਿਆ ਹੋਇਆ ਮੇਰਾ। ਉਹ ਪਾਣੀ ਨਹੀਂ ਪੀਂਦਾ ਵੀ ਧਿਆਨ ਨਾ ਟੁੱਟ ਜਾਵੇ ਕਿਤੇ, ਧਿਆਨ ਵੀ ਇੱਕ ਸ਼ਕਤੀ ਹੈ। ਕਹਿਣ ਲੱਗਾ ਮਹਾਰਾਜ ਜੀ, ਫਿਰ ਮੈਨੂੰ ਦਿਖਾਓ। ਯਾਨੀ ਕ੍ਰਿਸ਼ਨ ਭਗਵਾਨ ਜੀ ਰਥ ਹੱਕਦੇ ਹੁੰਦੇ ਸਨ, ਅਰਜਨ ਪਿੱਛੇ ਬਹਿੰਦਾ ਹੁੰਦਾ ਸੀ। ਇਹ ਪ੍ਰੇਮ ਦੀ ਗੱਲ ਹੈ, ਬਹਿੰਦਾ ਤਾਂ ਗੁਰੂ ਦਾ, ਹੱਕਦਾ ਤਾਂ ਸੇਵਕ ਹੁੰਦਾ, ਪਰ ਨਹੀਂ ਇਹ ਨਾਤਾ ਹੀ ਐਸਾ, ਇਸ ਨੂੰ ਕੋਈ ਜਾਣ ਨਹੀਂ ਸਕਦਾ ਹੈ। ਅਰਜਨ ਨੂੰ ਪਿੱਛੇ ਬਿਖਾਲਿਆ, ਜਿੱਥੇ ਤਲਾਅ ਤੀ ਰਸ ਦੂਰ ਖੜਾ ਕਰ ਦਿੱਤਾ। ਹੌਲੀ ਹੌਲੀ ਗਏ ਤਲਾਅ ਦੇ ਕਿਨਾਰੇ ਖੜ ਕੇ ਜਾ ਕੇ, ਕਹਿੰਦੇ ਉਹਦੇ ਸਾਹਮਣੇ ਤਲਾਅ 'ਚ ਖੜਾ। ਕਹਿੰਦੇ ਹੁਣ ਪਰਮੇਸ਼ਰ ਦਾ ਨਾਮ ਉਚਾਰਨ ਕਰ। ਅਰਜਨ ਨੇ ਪਰਮੇਸ਼ਰ ਦਾ ਨਾਮ ਉਚਾਰਨ ਕਰਿਆ ਤਾਂ ਸ਼ੇਰ ਨੇ ਨੇਤਰ ਖੋਲ੍ਹੇ। ਜਿਹਦਾ ਧਿਆਨ ਕਰਦਾ ਸੀ ਉਹ ਕਿਨਾਰੇ ਖੜਾ, ਬਾਹਰ ਨੂੰ ਆਉਣ ਲੱਗਿਆ ਸ਼ੇਰ। ਕ੍ਰਿਸ਼ਨ ਭਗਵਾਨ ਕਹਿੰਦੇ ਪਹਿਲਾਂ ਪਾਣੀ ਪੀ ਲਾ ਫੇਰ ਬਾਹਰ ਆਈ। ਪਾਣੀ ਪੀ ਕੇ ਆ ਕੇ ਜਦ ਕ੍ਰਿਸ਼ਨ ਭਗਵਾਨ ਨੂੰ ਨਮਸਕਾਰ ਕਰੀ, ਕ੍ਰਿਸ਼ਨ ਭਗਵਾਨ ਨੇ ਆਪਣਾ ਚਰਨ ਉਹਦੇ ਸਿਰ ਨੂੰ ਲਾ ਦਿੱਤਾ, ਜਦੇ ਰੂਹ ਨਿਕਲ ਗਈ ਵਿੱਚੋਂ, ਮੈਂ ਕੁੰਠਾਂ ਨੂੰ ਚਲਿਆ ਗਿਆ ਗੁਰੂ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਕੋਈ ਧਿਆਨ ਧਰਦਾ ਨਾ, ਸਿਮਰਨ ਕਰਦਾ, ਕਹਿੰਦੇ ਗੁਰੂ ਵੀ ਉਹਦਾ ਸਿਮਰਨ ਕਰਦਾ। ਫਿਰ ਅੱਗੇ ਆ ਗਈ ਸ਼ਰਧਾ ਦੀ ਗੱਲ, ਭਾਵ ਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ। ਸ਼ਰਧਾ ਦੇ ਨਾਲ ਕਹਿੰਦੇ ਗੁਰੂ ਨੂੰ ਇੱਕ ਕੌਡੀ ਨਮਸਕਾਰ ਕਰ ਦਿਓ, ਗੁਰੂ ਕਹਿੰਦੇ ਉਹਦੇ ਸਾਰੇ ਖਜ਼ਾਨੇ ਭਰ ਦੇਵੇਗਾ। ਗੁਰੂ ਸਰਵੱਗ ਹੈ ਨਾ ਗੁਰੂ। ਆਓ ਇਸ ਦੇ ਉੱਤੇ ਇੱਕ ਦ੍ਰਿਸ਼ਟਾਂਤ ਹੈ। ਸਦਾਮਾ ਔਰ ਕ੍ਰਿਸ਼ਨ ਭਗਵਾਨ ਇਹ ਦੋਵੇਂ ਨਗੋਟੀਏ ਸਨ, ਆਪਸ ਵਿੱਚ ਹੀ ਪੜ੍ਹਦੇ ਸਨ ਸਤੀਵਨ ਗੁਰੂ ਕੋਲ। ਕ੍ਰਿਸ਼ਨ ਭਗਵਾਨ ਵੀ, ਇਹ ਪੰਡਿਤ ਸੀ ਜਿਹੜਾ ਸਦਾਮਾ ਸੀ, ਇਹਨਾਂ ਦੀ ਆੜੀ ਸੀ। ਪਰ ਇਸ ਤਰ੍ਹਾਂ ਉਹ ਤਾਂ ਕ੍ਰਿਸ਼ਨ ਭਗਵਾਨ ਜੀ ਦਾ ਦੇਖ ਲਓ ਫਿਰ ਅਵਤਾਰ ਸਨ, ਉਹਨਾਂ ਦੇ ਰਾਜੇ ਸਨ। ਤੇ ਸਦਾਮਾ ਆਪਣੇ ਘਰ ਵਾਲੀ ਪੰਡਤਨੀ ਨੂੰ ਕਹਿਣ ਲੱਗਿਆ ਮੇਰਾ ਕ੍ਰਿਸ਼ਨ ਭਗਵਾਨ ਜੀ ਪਹਿਲਾਂ ਮਿੱਤਰ ਸੀ ਨਗੋਟੀਆ ਜਾਰ ਜੀ ਨੂੰ, ਕਹਿੰਦੇ ਅਸੀਂ ਇਕੱਠੇ ਖੇਡਦੇ ਰਹੇ ਹਾਂ, ਹੁਣ ਉਹ ਰਾਜਾ ਹੈ, ਨਾਲੇ ਹੈਗਾ ਭਗਵਾਨ। ਉਹ ਪੰਡਤਨੀ ਕਹਿਣ ਲੱਗੀ ਆਪਾਂ ਨੂੰ ਟੁੱਕ ਨਹੀਂ ਮਿਲਦਾ, ਗਰੀਬੀ ਇਤਨੀ ਆਪਣੇ ਘਰ ਪਈ ਹੋਈ ਹੈ, ਤੂੰ ਇਉਂ ਕਰ ਫਿਰ ਕ੍ਰਿਸ਼ਨ ਭਗਵਾਨ ਕੋਲ ਜਾ ਕੇ ਕੁਛ ਲੈ ਆ ਉਹਨਾਂ ਕੋਲ, ਤੇਰਾ ਆੜੀ ਆ। ਉਹ ਕਹਿ ਗਿਆ ਪਾਗਮਾਨੇ ਉੱਥੇ ਹੁਣ ਕਿਹਨੇ ਪੁੱਛਣਾ ਮੈਨੂੰ ਰਾਜ ਭਾਗ ਦੇ ਵਿੱਚ ਹੈ। ਕਹਿਣੇ ਕਿ ਨਹੀਂ ਜਾ ਉੱਥੇ। ਫਿਰ ਦੇਖ ਲਓ ਸ਼ਾਸਤਰ ਮਰਿਆਦਾ, ਕਹਿੰਦੇ ਗੁਰੂ ਨੂੰ ਮਿਲਣ ਜਾਈਏ। ਤੇ ਵੈਦ ਨੂੰ ਮਿਲਣੇ ਇਹਦੇ ਤਿੰਨ ਚਾਰ ਨੇ, ਮਹਾਤਮਾ ਨੂੰ ਮਿਲਣੇ ਚਾਹੀਦੇ। ਕਹਿੰਦੇ ਖਾਲੀ ਹੱਥੀ ਨਹੀਂ ਜਾਣਾ ਚਾਹੀਦਾ, ਭਾਵੇਂ ਇੱਕ ਦਾਤਣ ਲੈ ਗਏ ਭਾਵੇਂ ਲੈ ਜੀ, ਕਿਉਂ? ਉਹ ਪਦਾਰਥਾਂ ਦਾ ਭੁੱਖਾ ਨਹੀਂ ਹੁੰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ, ਗੁਰੂ ਦਾ ਸਰਵੱਗ ਹੀ ਹੁੰਦਾ, ਗੁਰੂ ਦਾ ਸਰਵੱਗ ਹੁੰਦਾ। ਜਿਸੇ ਰਾਮ ਚੰਦਰ ਜੀ ਨੇ ਪੀੜੀ ਦੇ ਜੂਠੇ ਫੇਰ ਖਾ ਲਏ ਸੀ, ਆਪਾਂ ਖਾ ਲਾਂਗੇ ਫੇਰ ਨਹੀਂ ਖਾ ਸਕਦੇ, ਇਸ ਤਰ੍ਹਾਂ ਹੁੰਦਾ। ਉਹ ਕਹਿਣ ਲੱਗਿਆ, ਕਹਿ ਉਹਨੇ ਤੰਨਿਆ ਤੁੰਨਿਆ ਵਿਚਾਰੇ ਨੂੰ, ਕਹਿ ਲੱਗੇ ਸਾਸਨ ਵਰਜਾਦਾ, ਫਿਰ ਭੇਟਾਂ ਮੈਂ ਕੀ ਦੇਵਾਂਗਾ ਉਸਨੂੰ, ਕ੍ਰਿਸ਼ਨ ਭਗਵਾਨ ਨੂੰ, ਆਪਣੇ ਆੜੀ ਨੂੰ। ਉਹਨਾਂ ਕੋਲ ਗਰੀਬਾਂ ਕੋਲ ਕੁਛ ਨੀ ਜੀ, ਗੁਰੂ ਕੋ ਤੰਦਲੀ ਨੂੰ ਆਹ ਚੌਲ ਕਹਿੰਦੇ ਨੇ ਹੁਣ, ਅੱਗੇ ਤਾਂ ਸਾਡੇ ਕਨੀਏ ਹੁੰਦੇ ਨੀ ਜੀ, ਹੁੰਦੇ ਲੁਧਿਆਣੇ ਦੇ ਜ਼ਿਲ੍ਹੇ ਚ, ਅਸੀਂ ਤਾਂ ਕਹਿੰਦੇ ਖਨੀ ਕਿੱਥੋਂ ਆਉਂਦੇ ਨੇ ਇਹ ਚੌਲ, ਜੇ ਮੂੰਗਫਲੀ ਹੁੰਦੀ ਸੀ ਪਹਿਲਾਂ ਆਪਾਂ ਕਹਿੰਦੇ ਖਨੀ ਕਿੱਥੇ ਲੱਗਦੀ ਹੈ ਦਰਖਤਾਂ ਨੂੰ, ਉਹਦੇ ਨਾਲ ਆਪਣੇ ਪੈਰਾਂ ਦੇ ਵਿੱਚ ਰੋਂਦੀ ਫਿਰਦੀ ਰਹੀ, ਹੁਣ ਆ ਚੌਲ ਦੇਖ ਲੋ ਕਿਵੇਂ ਰੋਂਦੇ ਨੂੰ ਕੋਈ ਚੱਕਦਾ ਨੀ ਹੈ। ਇਸ ਤਰ੍ਹਾਂ ਦੇ ਉਹਨਾਂ ਕੋਲ ਤੰਦਰ ਸਨ, ਚੌਲ ਤਾਂ ਹੁੰਦੇ ਨੇ ਜੇ ਫੂਸ ਲਾਇਆ ਜਾਵੇ, ਨਹੀਂ ਫਿਰ ਉਹ ਤੰਦਰ ਕਹਿੰਦੇ, ਜੀਰੀ ਕਹਿੰਦੇ ਨੇ, ਝੋਨਾ ਕਹਿੰਦੇ ਨੇ, ਬਹੁਤ ਨਾਮ ਨੇ ਉਹਦੇ। ਉਹ ਪਾਟੇ ਲੀੜੇ ਦੇ ਵਿੱਚ ਬੰਨ੍ਹ ਪੁਰਾਣੇ ਦੇ, ਬਈ ਮੈਂ ਭੇਟ ਕਰਾਂਗਾ ਕ੍ਰਿਸ਼ਨ ਭਗਵਾਨ ਨੂੰ, ਹੁਣ ਤੁਰ ਪਿਆ ਕਰੋ। ਬਿਪਰ ਸਦਾਮਾ ਦਾਲ ਦੀ ਮਿੱਤਰ ਸਿਖਾਈ, ਮਿੱਤਰ ਸਿਖਾਈ ਬਾਲ ਸਿਖਾ, ਜਾਣੀ ਇਸ ਤਰ੍ਹਾਂ ਚੱਲਦਾ ਗੰਦਾ ਗਿੱਟੀਆਂ, ਕਿੱਕਰ ਜਾਈਏ ਕੌਣ ਮਿਲਾਵੇ, ਪਹੁੰਚਾ ਜਾਏ ਦੁਆਰਕਾ, ਸਿੰਘ ਖਲੋਤਾ ਦੁਆਰ ਦੁਆਰੇ ਤੇ ਜਾ ਕੇ ਖੜ ਗਿਆ ਗੁਰੂ, ਕਹਿੰਦਾ ਮੈਨੂੰ ਕਿਹਨੇ ਵਰਨ ਦੇਣਾ, ਉੱਥੇ ਬੁੜਬੜੇ ਖੜੇ ਨੇ ਚੋਭਾਂ ਵਾਲੇ। ਜਦ ਸਦਾਮੇ ਨੇ ਕਿਹਾ ਵੀ ਸਦਾਮੇ ਨਾਮ ਦਾ ਇੱਕ ਬਾਹਰ ਕੋਈ ਪ੍ਰੇਮੀ ਖੜਾ, ਕ੍ਰਿਸ਼ਨ ਭਗਵਾਨ ਨੂੰ ਸੁਨੇਹਾ ਦੇ ਦਿਓ। ਜਦ ਕ੍ਰਿਸ਼ਨ ਭਗਵਾਨ ਨੂੰ ਸੁਨੇਹਾ ਦਿੱਤਾ, ਗੁਰੂ ਕੋ ਸਿੰਘਾਸਣ ਤੇ ਬੈਠਾ ਸੀ ਤੇ ਰਾਣੀਆਂ ਉਸਦੀ ਚਾਪੀ ਕਰਦੀਆਂ ਸਨ, ਉਹ ਉਸਨੇ ਜਦੇ ਹੀ ਰਾਣੀਆਂ ਦੇ ਹੱਥ ਪਰੇ ਕਰਕੇ ਨਾ, ਉਹ ਭਗਤ ਖੜਾ ਸੀ ਸਾਹਮਣੇ ਪਾਟੇ ਹੋਏ ਲੀੜੇ, ਹੁਣ ਜਡੌਤਾ ਕਰਦਾ ਆਉਂਦਾ ਸੁੱਖ ਸਿਧਾਸਣ ਸੁਣਨਾ ਛੱਡ ਕੇ ਸਦਾਮੇ ਗੱਡੀ ਨੂੰ ਪੜੋ ਪ੍ਰੇਮ ਨਾਲ। ਪ੍ਰਦਖਣਾ ਜਿਹਨੂੰ ਕਹਿੰਦੇ ਨੇ, ਪ੍ਰਕਰਮਾ ਅੰਦਰ ਲੈ ਗਏ, ਗੱਲਬਾਤ ਸ਼ੁਰੂ ਹੋਈ। ਕਹਿਣ ਲੱਗਿਆ ਸਦਾਮਾ ਜੀ, ਮੇਰੇ ਵਾਸਤੇ ਖਾਣ ਵਾਸਤੇ ਕੀ ਦਿੱਤਾ ਪੰਡਤਣੀ ਨੇ, ਉਹ ਹੁਣ ਜਾਗਦਾ ਵੀ ਮੈਂ ਹੁਣ ਕੀ ਦਵਾਂ ਇਹਨੂੰ, ਉਹ ਕੱਛ ਚ ਲਕੋਲੀ ਪੋਲੜੀ ਜਿਹਦੀ ਜਿਹੜੀ ਪੱਟ ਹੋਈ ਲੀਰ। ਕ੍ਰਿਸ਼ਨ ਭਗਵਾਨ ਕਹਿੰਦੇ, ਜਦ ਆਪਾਂ ਪੜ੍ਹਦੇ ਹੁੰਦੇ ਸੀ ਜਦ ਵੀ ਤੂੰ ਐਵੇਂ ਕਰਦਾ ਹੁੰਦਾ ਸੀ, ਜਦ ਵੀ ਤੂੰ ਲਗੋ ਲੈਂਦਾ ਸੀ ਤਾਂ ਹੀ ਤੈਨੂੰ ਕਹਿ ਦਿਓ ਦਲਿਦੜੀਆ, ਆਹੋ ਇਸ ਤਰ੍ਹਾਂ ਕਹਿੰਦੇ ਤੇਰੇ ਕੋਲ ਹੋਊਗਾ ਕੁਛ ਨਾ ਕੁਛ ਜ਼ਰੂਰ। ਕ੍ਰਿਸ਼ਨ ਭਗਵਾਨ ਨੇ ਇੱਧਰ ਉੱਧਰ ਦੀ ਹੱਥ ਮਾਰਿਆ, ਉਹ ਪੋਟੜੀ ਵਾਲੀ ਲੀਰ ਨੂੰ ਹੱਥ ਪੈ ਗਿਆ, ਉਹ ਪਾਠ ਗਈ, ਸਾਰੇ ਥੱਲੇ ਡੁੱਲ ਗਏ। ਉਹ ਜਿਹੜੇ ਤੰਦਰ ਥੱਲੇ ਡੁੱਲੇ ਜੀ ਗੁਰੂ ਕੋਲ, ਕ੍ਰਿਸ਼ਨ ਭਗਵਾਨ ਜੀ ਚੱਕ ਚੱਕ ਕੇ ਉਹਨਾਂ ਨੂੰ ਖਾਂਦੇ ਨੇ, ਉਹਨਾਂ 'ਚ ਕੋਈ ਪਿਆਰ ਸੀ। ਉਹ ਸਦਾਮੇ ਨੂੰ ਚਰਨ ਧੋਤੇ ਫਿਰ ਚਰਨਾ ਅੰਮ੍ਰਿਤ ਲਿਆ, ਦੇਖੋ ਭਗਤ ਦਾ ਚਰਣਾ ਅੰਮ੍ਰਿਤ ਲੈ ਕੇ ਫਿਰ ਸਿੰਘਾਸਣ ਦੇ ਉੱਤੇ ਬਹਾਏ। ਫਿਰ ਗੁਰੂ ਦੀ ਜੋ ਸਾਰੀ ਕਥਾ ਵਾਰਤਾ ਜਿਵੇਂ ਪੜ੍ਹਦੇ ਹੁੰਦੇ ਸੀ, ਉਸ ਕੁਛ ਪੁੱਛਿਆ, ਸਭ ਕੁਛ ਪੁੱਛਿਆ, ਪਰ ਦਿੱਤਾ ਕੁਛ ਨਹੀਂ ਹੈ, ਦਿੱਤਾ ਨਹੀਂ ਕੁਛ। ਵਿਦਾ ਕਰਨ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਉਵੇਂ ਜਿਵੇਂ ਟੁੱਟੇ ਛਿੱਤਰਾਂ ਨਾਲ ਤੁਰਿਆ ਜਾਂਦਾ, ਗਿੱਟੀਆਂ ਗਿਣਦਾ ਜਾਂਦਾ। ਕਹਿੰਦਾ ਘਰ ਵਾਲੀ ਵਿਚਾੜੂਗੀ, ਘਰ ਵਾਲੀ ਵੱਧ ਘੱਟ ਬੋਲੂਗੀ, ਮੈਂ ਤਾਂ ਕੁਛ ਨਾ ਦਿੱਤਾ ਭਗਵਾਨ ਨੇ। ਕੀ ਹੋਇਆ ਗੁਰਮੁਖ? ਜਦ ਉਹ ਪਿੰਡ ਦੇ ਕੋਲ ਗਿਆ ਜਿੱਥੇ ਉਹਦਾ ਘਰ ਸੀ, ਉੱਥੇ ਮਹਿਲ ਬਣੇ ਹੋਏ ਬੜੇ ਬੜੇ, ਉਹ ਹੈਰਾਨ ਹੋਊਗਾ, ਕਹਿੰਦਾ ਗਰੀਬ ਜੀ ਦਾ ਸ਼ਬਰੀ ਵੀ ਢਾਹਤੀ ਕਿਸੇ ਨੇ, ਮੇਰੀ ਤਾਂ ਸ਼ਬਰੀ ਵੀ ਢਾਹਤੀ ਕਿਸੇ ਨੇ। ਜਿਵੇਂ ਨਾਮਦੇਵ ਦੀ ਵੀ ਸ਼ਬਰੀ ਢਾਹਤੀ ਸੀ, ਫੰਕਾਰੀ ਰਾਜੇ ਨੇ ਆਪਣੇ ਮਹਿਲ ਪਾ ਲਏ ਸੀ। ਜਦ ਨੂੰ ਬੱਚੇ ਬਾਹਰ ਨਿਕਲਿਆ, ਉਹਦਾ ਚਿੰਬੜ ਗਏ, ਕਹਿੰਦੇ ਆਓ ਇਹ ਤਾਂ ਆਪਣਾ ਹੀ ਘਰ ਆ। ਕਹਿੰਦੇ ਕਿਹਦੇ ਬਣਾਤਾ ਏਡਾ? ਕਹਿੰਦੇ ਪਤਾ ਨਹੀਂ, ਰਾਤ ਨੂੰ ਬਣ ਗਿਆ। ਚਾਰ ਪਦਾਰਥ ਸਕੁੰਚ ਪਠਾਏ, ਜਿਹੜਾ ਪਰਮੇਸ਼ਰਾਂ ਵਿੱਚ ਤਾਕਤ ਹੈ ਗੁਰਮੁਖ, ਜਿਹੜੇ ਨਿਗਾਹੀ ਕਰ ਦੇਵੇ ਨਾ ਨਿਗਾਹੀ, ਤਾਂ ਦੇਖ ਲਓ ਚਾਰੇ ਪਦਾਰਥ ਆ ਜਾਣਗੇ। ਤਾਕਤ ਤਾਂ ਸਾਧੂਆਂ ਦੇ ਵਿੱਚ ਵੀ ਹੁੰਦੀ ਹੈ ਬਹੁਤ। ਆਹ ਇੱਕ ਦ੍ਰਿਸ਼ਟਾਂਤ ਹੈ ਛੋਟਾ ਜਿਹਾ। ਇੱਕ ਜੰਗਲ ਦੇ ਵਿੱਚ ਕੋਈ ਮਹਾਤਮਾ ਰਹਿੰਦਾ ਸੀ, ਉਹਦੇ ਸੰਗਲ ਪਾਇਆ ਸੀ ਲੱਕ ਦੇ ਆਲੇ ਵਾਲੇ, ਇਹ ਸਹੀ ਹੁੰਦਾ ਸੀ ਅੱਗੇ ਬਈ ਰੋਟੀ ਪਾੜ ਜਾਂਦੀ ਹੈ ਫੇਰ ਪਾਉਣੀ ਪੈਂਦੀ ਹੈ। ਅਰੇ ਜੇ ਲੋਕ ਹੁੰਦੇ ਸੀ ਸਤੋ ਗੁਣੀ, ਅੱਜ ਕੱਲ੍ਹ ਤਾਂ ਪ੍ਰੈਸਾਂ ਕਰ ਕਰ ਪਾਉਂਦੇ ਨੇ ਪ੍ਰੈਸਾਂ, ਬਈ ਬਲ ਨਾ ਪੈ ਜਾ ਕਿਤੇ ਪੈਂਟ ਦੇ ਵਿੱਚ, ਇੱਥੇ ਆਉਂਦੇ ਨੀ ਵੀ ਪੈਂਟ 'ਚ ਬਲ ਪੈ ਜੂਗਾ ਜੇ ਬੈਠਾਂਗੇ। ਆਓ ਪਰ ਇਸ ਤਰ੍ਹਾਂ ਪ੍ਰਵੇਸ਼ ਨੂੰ ਕੀ ਗੰਡਾਵਟ ਹੈ ਤੇਰੀ ਜੇ ਤੂੰ ਨਹੀਂ ਆਵੇਗਾ? ਤਾਂ ਆਪਣੇ ਭਲੇ ਵਾਸਤੇ ਆਉਣਾ, ਕਿਸੇ ਵਾਸਤੇ ਆਉਣਾ ਕਿਸੇ ਨੇ ਇੱਥੇ? ਉਹ ਕੁਦਰਤੀ ਸ਼ਾਇਰ ਆ ਗਿਆ, ਰਾਜੇ ਦੇ ਮਹਿਲਾਂ 'ਚ ਚਲਿਆ ਗਿਆ। ਅੱਗੇ ਮਹਾਤਮਾ ਸ਼ਕਤੀਸ਼ਾਲੀ ਹੁੰਦੇ ਸਨ, ਰਾਜੇ ਰਾਣੇ ਸਭ ਕੰਮ ਦੇ ਹੁੰਦੇ ਸੀ ਮਹਾਤਮਾ ਕੋਲ। ਚਲਿਆ ਗਿਆ, ਚਾਰ ਲੜਕੀਆਂ ਆਈਆਂ ਨਮਸਕਾਰ ਕਰੀ ਮਹਾਤਮਾ ਨੂੰ, ਬੈਠ ਗਈਆਂ। ਜਾਂ ਮਹਾਤਮਾ ਉੱਠਣ ਲੱਗੇ, ਆ ਰਾਜਨ ਆਏ ਚਾਰੇ ਲੜਕੀਆਂ ਮੈਨੂੰ ਦੇ ਦੇ। ਹੁਣ ਰਾਜੇ ਜੁਰਤ ਨਾ ਪਈ, ਮੈਂ ਜਵਾਬ ਦੇ ਦਿਆਂ। ਕਹਿੰਦਾ ਮਹਾਰਾਜ ਜੀ ਆਪਦੀ ਮਿਹਰ ਹੈ, ਲੈ ਜਾਓ। ਤੁਰ ਪਈਆਂ ਮਹਾਤਮਾ ਦੇ ਨਾਲ ਚਾਰੇ ਲੜਕੀਆਂ, ਬਹੁਤ ਝੁਰਦਾ ਵੀ ਮੈਂ ਕੀ ਕਰ ਬੈਠਿਆ। ਮਹਾਤਮਾ ਆਏ, ਤੂੰ ਇਹਦੇ ਕੋਲ ਖੜ ਕੇ ਨਿਗਾਹ ਮਾਰੀ, ਆਵਾਜ਼ ਦਿੱਤੀ, ਚਾਰ ਮਹਿਲ ਤਿਆਰ ਹੋ ਜਾਣ ਜਿਹੜੇ ਹੋਵੇ। ਉਸੇ ਤਰ੍ਹਾਂ ਹੀ ਪੜ੍ਹਾਉਣ ਵਾਲੇ ਆਵੇ, ਚਲੇ ਜਾਓ, ਕਹਿੰਦੇ ਲੜਕੀਆਂ ਨੇ ਚਲੇ ਜਾਓ ਮਹਿਲਾਂ ਦੇ ਵਿੱਚ ਚਲੇ ਆਈਆਂ। ਬਹੁਤ ਸਾਲਾਂ ਤੋਂ ਬਾਅਦ ਉਹ ਰਾਜੇ ਨੇ ਕਿਹਾ, ਮੈਂ ਆਪਣੀਆਂ ਲੜਕੀਆਂ ਨੂੰ ਤਾਂ ਮਿਲਿਆ ਨਾ, ਖਬਨੀ ਵਿਚਾਰੀਆਂ ਭੁੱਖੀਆਂ ਹੀ ਮਰ ਜਾਣਗੀਆਂ ਜੰਗਲ 'ਚ, ਕੀ ਆ ਉਹਦੇ ਕੋਲ? ਉਹਦਾ ਆਪ ਸੰਗਲੀ ਪਾਈ ਵੀ ਉਹਦੇ ਤਾਂ, ਪਰ ਸੰਗਲੀ ਨਹੀਂ ਹੈ, ਤਾਲਤ ਤਾਂ ਅੰਦਰ ਹੈ, ਸੰਗਲੀ ਤਾਂ ਸਰੀਰ ਦਾ ਧਰਮ ਹੈ, ਇਹ ਜਿਹੜਾ ਵਸਤਰ ਵੁਸਤਰ ਜੇ ਪਾਉਣੇ ਨੇ ਤਾਂ। ਖੈਰ ਹੋ ਗਿਆ, ਉਹ ਮਹਾਤਮਾ ਧੂਏ ਤੇ ਬੈਠਾ। ਪੁੱਛਣ ਲੱਗਿਆ, ਕਹਿੰਦਾ ਆਖੇ ਮਹਾਂਪੁਰਸ਼ੋ ਮੇਰੀਆਂ ਲੜਕੀਆਂ ਕਿੱਥੇ ਨੇ? ਕਹਿੰਦੇ ਆ ਉਹ ਪਰਲੇ ਪਾਸੇ ਜਾ ਮਿਲਿਆ ਜਾ ਕੇ। ਜਦ ਉਹ ਗਿਆ ਉੱਥੇ ਮਹਿਲ ਪਏ ਤਾਂ ਅੰਦਰ ਗਿਆ, ਲੜਕੀਆਂ ਨੇ ਦੇਖਿਆ ਵੀ ਸਾਡਾ ਤਾਂ ਪਿਤਾ ਆ ਗਿਆ ਰਾਜਾ। ਕਹਿਣ ਲੱਗਿਆ, ਪਿਤਾ ਜੀ ਤੁਸੀਂ ਕਾਹਨੂੰ ਆਉਣਾ ਜੀ? ਸਾਨੂੰ ਤਾਂ ਦਸ ਗੁਣੇ ਸੁੱਖ ਇੱਥੇ ਜਾ ਦਿਆ, ਉੱਥੇ ਨਾਲ। ਫਿਰ ਜਦ ਉਹ ਮਹਾਤਮਾ ਨੂੰ ਆ ਕੇ ਨਾਲ ਤਾਂ ਮਾਫ਼ੀ ਮੰਗੀ, ਮਾਫ਼ੀ ਮੰਗੀ, ਮਹਾਰਾਜ ਜੀ ਮੇਰੇ 'ਤੇ ਗਲਤੀ ਹੋ ਗਈ, ਕੋਈ ਐਸਾ ਨਹੀਂ। ਕਹਿੰਦੇ ਕੋਈ ਨਹੀਂ, ਉਹ ਕਰ ਕਹਿੰਦੇ ਲੈ ਜਾ ਇਹਨਾਂ ਦੀਆਂ ਸ਼ਾਦੀਆਂ ਕਰਦੇ ਹਾਂ। ਜਦ ਉਹ ਲੜਕੀਆਂ ਮਹਿਲਾਂ ਤੋਂ ਬਾਹਰ ਨਿਕਲੀਆਂ, ਉਹੀ ਜੰਗਲ ਉੱਥੇ, ਉਹੀ ਜੰਗਲ। ਹਾਂ, ਇਸ ਤਰ੍ਹਾਂ ਮਹਾਤਮਾ ਦੇ ਵਿੱਚ ਤਾਕਤ ਹੁੰਦੀ ਹੈ। ਤਾਂ ਹੀ ਤਾਂ ਦੱਸਿਆ ਨਾ, ਚਰਨ ਸ਼ਰਨ ਗੁਰੂ ਏਕ ਪੈਂਦਾ ਜਾਏ ਚੱਲ, ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਖ। ਸ਼ਰਧਾ ਦੇ ਨਾਲ ਗੁਰੂ ਨੂੰ ਨਮਸਕਾਰ ਕਰਕੇ ਜਿਹੜਾ ਪ੍ਰੇਮੀ ਆਉਂਦਾ, ਕਹਿੰਦੇ ਗੁਰੂ ਕਰੋੜ ਕਦਮ ਅੱਗੇ ਆ ਕੇ ਮਿਲਦਾ, ਕਰੋ ਪ੍ਰੇਮ ਦੇ ਨਾਲ। ਬਹੁਤ ਹੈ, ਇੱਕ ਦਿਨ ਖਾਲੀ ਹੈ, ਤੁਹਾਨੂੰ ਦੇ ਦੀਏ ਕੰਮ ਦਾ, ਹੈ ਦੇ ਦੀਏ, ਉੱਥੇ ਵੀ ਆਪਾਂ ਬੈਠਣਾ ਹੀ ਹੈ। ਕੱਲ੍ਹ ਦਾ ਦੀਵਾਨ ਤੁਹਾਡੇ ਹੋਰ ਲੱਗੂਗਾ ਇੱਥੇ ਇੱਕ। ਆਓ ਆ ਟਾਈਮ ਹੋ ਗਿਆ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਜਾਣਾ, ਅੱਗੋਂ ਨਹੀਂ ਉੱਠ ਕਰਨਾ ਹੈ। ਬਹਿ ਜਾਓ ਸਾਰੇ, ਬੜੋ ਪ੍ਰੇਮ ਨਾਲ।
ਧੰਨ ਧੰਨ ਧੰਨ
ਦੁੱਖ ਤਾਰ ਗੁਣ ਗੋਪਾਲ ਪ੍ਰੇਕੇ ਨਿਤ ਆਨੰਦ ਗੁਣ ਹੋਦ ਮੰਗਲ ਸੁਖ ਤਾਰ ਚੱਲ ਸਕੀਏ ਪ੍ਰਭ ਰਾਵਣ ਜਾ ਸਾਧ ਜਨਾ ਕੀ ਸਰਨੀ ਪਾਰ ਕਰ ਬੇਨਤੀ ਜਨ ਧੂਰ ਵਿਛਾ ਜਨਮ ਜਨਮ ਕੇ ਕਿਲ ਵਿਖਲਾ ਮਨ ਅਰਪਣ ਜੀਓ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾ ਦੀਨ ਦਿਆਲ ਕਰੋ ਉਤਸ਼ਾਹ ਨਾਨਕ ਦਾਸ ਹਰਿ ਸ਼ਰਨ ਸਿਮਰੋ।